ਮਾਰੂ ਮਹੱਲਾ ਪੰਜਵਾ ਘਰ ਚੌਥਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਂਦਨਾ ਚਾਂਦਨ ਅੰਗਨ
ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹੋਰ ਪਵਿੱਤਰ ਅਸ਼ਟਪਦੀਆਂ ਉਚਾਰਦੇ ਹਨ ਚੌਥੇ ਘਰ ਸੁਰਕਾਰ ਵਿੱਚ ਇੱਕ ਅਦਵੈਤ ਰੂਪ ਪਰਮੇਸ਼ਵਰ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਪ ਜੋਗੀ ਪਾਤਸ਼ਾਹ ਜੀ ਦੇ ਪਾਸ ਹੈ ਸਿੱਖਾਂ ਨੇ ਸਿਧਾਂਤ ਦੇ ਬਚਨ ਪੁੱਛੇ ਹੈ ਅਸਲੀ ਨਿਚੋੜ ਦੇ ਤੱਤ ਦੇ ਬਚਨ ਪੁੱਛਣ ਦੇ ਉੱਤਰ ਦਿੱਤੇ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਜੋਤੀ ਜੋ ਸਮਾਉਣ ਲੱਗੇ ਕੀਰਤਪੁਰ ਸਾਹਿਬ ਵਿੱਚ ਉਦੋਂ ਵੀ ਸਿੱਖਾਂ ਨੇ ਉਪਦੇਸ਼ ਪੁੱਛਿਆ ਸੀ ਮਹਾਰਾਜ ਆਪਦੇ ਪਵਿੱਤਰ ਦਰਸ਼ਨਾਂ ਦਾ ਸਾਨੂੰ ਕੋਈ ਤੱਤ ਦਾ ਉਪਦੇਸ਼ ਦਿਓ ਛੇਵੇਂ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਦੀ ਅਸ਼ਟਪਦੀ ਮਾਰੂ ਜੀ ਦਾ ਸਾਰੀਆਂ ਸਿੱਖ ਸੰਗਤਾਂ ਨੂੰ ਕੀਰਤਪੁਰ ਸਾਹਿਬ ਜੁੜੀਆਂ ਹੋਈਆਂ ਨੂੰ ਇਹ ਉਪਦੇਸ਼ ਬਖਸ਼ ਕੇ ਜੋਤੀ ਜੋ ਸਮਾਏ ਸਨ ਉਹ ਪਵਿੱਤਰ ਉਪਦੇਸ਼ ਆ ਰਿਹਾ ਹੈ
ਚਾਂਦਨਾ ਚਾਂਦਨ ਆਂਗਨ
ਹਜ਼ੂਰ ਚਾਨਣਾ ਕਿਹੜਾ ਚੰਗਾ ਹੈ ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਗੁਰਸਿੱਖੋ
ਚਾਂਦਨਾ ਚਾਂਦਨ ਆਂਗਨ
ਚਾਨਣਾ ਵਿੱਚੋਂ ਚਾਨਣਾ ਆਂਗਨ ਹਿਰਦੇ ਦੇ ਅੰਦਰ ਜਿਹੜਾ ਚਾਨਣ ਹੈ
ਪ੍ਰਭ ਜੀਓ ਅੰਤਰ ਚਾਂਦਨਾ
ਇਹ ਸਾਰਿਆਂ ਚਾਨਣਿਆਂ ਚੋਂ ਆਂਗਨ ਪਿਆਰਾ ਚਾਨਣ ਹੈ ਅੰਗਨਾ ਪਿਆਰੇ ਦਾ ਹੁੰਦਾ ਹੈ ਇਹ ਪਿਆਰ ਦੇਣ ਵਾਲਾ ਚਾਨਣ ਹੈ
ਪ੍ਰਭ ਜੀਓ ਅੰਤਰ ਚਾਂਦਨ
ਪ੍ਰਭੂ ਜੀ ਦਾ ਜਿਹੜਾ ਅੰਦਰ ਚਾਨਣ ਹੈ ਸਾਧ ਸੰਗਤ ਜੀ ਤਿੰਨ ਪ੍ਰਕਾਰ ਦਾ ਪ੍ਰਕਾਸ਼ ਸੰਸਾਰ ਦੇ ਅੰਦਰ ਮੰਨਿਆ ਗਿਆ ਹੈ ਇੱਕ ਤਾਂ ਰਾਜਸੀ ਹੈ ਇੱਕ ਤਾਮਸੀ ਹੈ ਇੱਕ ਸਾਂਤਕੀ ਹੈ ਰਾਜਸੀ ਪ੍ਰਕਾਸ਼ ਤਾਂ ਸਾਧ ਸੰਗਤ ਜੀ ਤਾਮਸੀ ਪ੍ਰਕਾਸ਼ ਤਾਂ ਇਹ ਸੂਰਜ ਆਦਿਕਾਂ ਦਾ ਹੈ ਅਗਨ ਆਦਿਕਾਂ ਦਾ ਹੈ ਅਤੇ ਰਾਜਸੀ ਪ੍ਰਕਾਸ਼ ਬਿਰਤੀ ਦੇ ਵਿਰੋਧ ਵਿੱਚ ਜਿਹੜਾ ਕੋਈ ਸਮਝ ਪੈਣੀ ਹੈ ਸ਼ਾਸਤਰ ਗਿਆਨ ਦੀ ਇਹ ਰਾਜਸੀ ਪ੍ਰਕਾਸ਼ ਹੈ ਜਿਹੜਾ ਬਿਰਤੀ ਦਾ ਸਤੋ ਗੁਣ ਦੇ ਵਿੱਚ ਲੀਨ ਹੋਣਾ ਹੈ ਵੇਦ ਸ਼ਾਸਤਰ ਤੱਤ ਦੇ ਵਿੱਚ ਧਾਰਨਾ ਵਿੱਚ ਸਥਿਤ ਹੋਣਾ ਹੈ ਇਹ ਸਾਂਤਕੀ ਪ੍ਰਕਾਸ਼ ਹੈ ਇਹ ਤਿੰਨੇ ਮਾਇਆ ਕਰਕੇ ਪ੍ਰਕਾਸ਼ ਕਰਨਗੇ ਅਤੇ ਜੋ ਪਰਮੇਸ਼ੁਰ ਦਾ ਚਾਨਣਾ ਪ੍ਰਕਾਸ਼ ਹੈ ਉਹ ਇਹਨੂੰ ਸਾਰਿਆਂ ਤੋਂ ਅੰਦਰ ਹੈ ਇਸੇ ਪ੍ਰਕਾਰ ਮਾਇਕੀ ਚਾਨਣ ਦੇ ਅੰਦਰ ਇੱਕ ਤਾਂ ਸਾਧ ਸੰਗਤ ਜੀ ਇਹ ਬ੍ਰਹਿਮੰਡ ਅੰਦਰ ਚੰਨ ਤੇ ਸੂਰਜ ਆ ਕੇ ਖੜ ਜੋਤੀਆਂ ਦਾ ਪ੍ਰਕਾਸ਼ ਹੈ ਇਹ ਚਾਨਣ ਹੈ ਸੂਰਜ ਦਾ ਚੰਦ ਦਾ ਤਾਰਿਆਂ ਦਾ ਬਿਜਲੀ ਦਾ ਅਗਨੀ ਦਾ ਆਵਾਜ਼ ਦਾ ਕਈ ਦੁਆਬੇ ਵਾਲੇ ਸੰਤ ਟਿਆਣੇ ਦਾ ਕਹਿੰਦੇ ਆ ਸੇਵਾ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਚਾਨਣ ਮੰਨੇ ਹੈ ਇਹ ਨੇਤਰਾਂ ਦੇ ਵਿਸ਼ੇ ਦੇ ਚਾਨਣ ਮੰਨੇ ਹਨਗੇ ਇਸੇ ਪ੍ਰਕਾਰ ਇਹ ਤਾਮਸੀ ਚਾਨਣ ਹੋਣਾ ਇਹਨਾਂ ਦੇ ਅੰਦਰ ਜਿਹੜਾ ਦਸਵੇਂ ਦੁਆਰ ਵਿੱਚ ਚਾਨਣ ਪ੍ਰਤੀਤ ਹੁੰਦਾ ਪਹਿਲਾਂ ਤ੍ਰਿਪਤੀ ਵਿੱਚ ਜਿਵੇਂ ਇੱਕ ਦੀਵਾ ਮੱਝਦਾ ਹੁੰਦਾ ਹੈ ਇਹੋ ਜਿਹਾ ਪ੍ਰਕਾਸ਼ ਹੁੰਦਾ ਹੈ ਉਹ ਦੀਵੇ ਦੇ ਵਿੱਚ ਫਿਰ ਜਿਵੇਂ ਚੌਮੁਖੀ ਉਹ ਦੀਵੇ ਦਾ ਪ੍ਰਕਾਸ਼ ਹੁੰਦਾ ਹੈ ਚੌਮੁਖ ਦੀਵਾ ਜੋਤ ਦੁਆਰ ਪਲੂ ਅੰਤ ਮੂਲ ਵਿਚਕਾਰ ਜਿਵੇਂ ਪੱਤੇ ਪਾਸੇ ਕਰਕੇ ਮੂਲ ਡੋਡੀ ਦੇ ਵਿਚਕਾਰ ਤ੍ਰਿਪਤੀ ਜਿਹੜਾ ਸੰਸਰ ਦਲ ਕਮਲ ਰਾਧਾ ਸਵਾਮੀ ਕਹਿੰਦੇ ਹੈ ਉਹਦੇ ਚੌਮੁਖੀ ਦੀਵੇ ਦੀ ਨਿਆਈ ਪਹਿਲਾਂ ਪ੍ਰਕਾਸ਼ ਹੁੰਦਾ ਹੈ ਫਿਰ ਉਹ ਪ੍ਰਕਾਸ਼ ਵੱਧਦਾ ਵੱਧਦਾ ਕਹਿੰਦੇ ਹਨ ਜਿਵੇਂ ਦੂਜ ਦਾ ਚੰਦ ਤੇ ਇੱਕ ਤਾਰਾ ਹੁੰਦਾ ਹੈ ਪ੍ਰਕਾਸ਼ ਹੈ ਫਿਰ ਉਸ ਪ੍ਰਕਾਸ਼ ਨੂੰ ਵੱਧਿਆ ਹੋਇਆ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਆਉਂਦਾ ਹੈ ਪ੍ਰਕਾਸ਼ ਹੈ ਫਿਰ ਉਹ ਪੂਰਨਮਾਸ਼ੀ ਦੇ ਚੰਦਰਮਾ ਦਾ ਜਿਹੜਾ ਪ੍ਰਕਾਸ਼ ਹੈ ਉਹਦੇ ਨਾਲ ਚੜ੍ਹਦੇ ਸੂਰਜ ਵਰਗਾ ਪ੍ਰਕਾਸ਼ ਹੈ ਫਿਰ ਚੜ੍ਹਦੇ ਸੂਰਜ ਦੇ ਪ੍ਰਕਾਸ਼ ਨਾਲੋਂ ਦੁਪਹਿਰ ਦੇ ਸੂਰਜ ਵਰਗਾ ਪ੍ਰਕਾਸ਼ ਹੈ ਫਿਰ ਹਜ਼ਾਰਾਂ ਸੂਰਜ ਜਿਵੇਂ ਚੜ੍ਹੇ ਹੋਣ ਇਹੋ ਜਿਹੀ ਲਸ਼ਕ ਪੈਂਦੀ ਹੈ ਇਹ ਇਹਨਾਂ ਦਾ ਰਾਧਾ ਸਵਾਮੀਆਂ ਦੇ ਮਤ ਦਾ ਪ੍ਰਕਾਸ਼ ਹੈ ਉਹ ਕਹਿੰਦੇ ਸੱਜੇ ਕੰਨ ਜਿਹੜੀ ਆਵਾਜ਼ ਸੁਣਦੀ ਉਹ ਦਿਆਲ ਦੀ ਹੈ ਖੱਬੇ ਕੰਨ ਜਿਹੜੀ ਆਵਾਜ਼ ਪੈਂਦੀ ਉਹ ਕਾਲ ਦੀ ਹੈ ਸੱਜੇ ਕੰਨ ਦੀ ਦਿਆਲ ਦੀ ਆਵਾਜ਼ ਸੁਣਨੀ ਚਾਹੀਦੀ ਹੈ ਫਿਰ ਉਹਨੇ ਰੋਸ਼ਨੀ ਨੂੰ ਇਸ ਤਰ੍ਹਾਂ ਵਧਾਉਂਦਿਆਂ ਨੇ ਇਹ ਬਾਬੂ ਸੋਹਣ ਸਿੰਘ ਨੇ ਪਹਿਲੇ ਜਿਹੜੇ ਆਗਰੇ ਵਾਲੇ ਆ ਉਹ ਤਾਂ ਕੱਲਾ ਹੀ ਇੰਨਾ ਮਦੇ ਰਾਧਾ ਸਵਾਮੀ ਮੰਤਰ ਜਪਦੇ ਸੀ ਕਿਉਂਕਿ ਬਾਬੂ ਸ਼ਿਵ ਦਿਆਲ ਜੀ ਲਾਹੌਰ ਦੇ ਹੋਏ ਹਨ ਉਹ ਸਾਧ ਸੰਗਤ ਜੀ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੇ ਅਤੇ ਮਹਾਰਾਜ ਸਾਹਿਬ ਸਤਨਾਮ ਦਾ ਜਾਪ ਕਰਿਆ ਕਰਦੇ ਉਹਨਾਂ ਸਤਨਾਮੀ ਮੰਤਰ ਸੀ ਇੱਕ ਸ਼ਾਲਗ੍ਰਾਮ ਇੱਥੇ ਜਿਹੜਾ ਚੇਲਾ ਸੀ ਲਾਹੌਰ ਦਾ ਬ੍ਰਾਹਮਣ ਉਸ ਨੇ ਇਹਦੇ ਘਰ ਵਾਲੀ ਬਾਬੂ ਸ਼ਿਵ ਦਿਆਲ ਦੀ ਇਸਤਰੀ ਦਾ ਨਾਂ ਰਾਧਾ ਸੀ ਉਹਦਾ ਬਾਬੂ ਸ਼ਿਵ ਦਿਆਲ ਦਾ ਨਾਮ ਸੀ ਲੈਂਦਾ ਉਹ ਰਾਧਾ ਦਾ ਸਵਾਮੀ ਕਿਹਾ ਕਰਦਾ ਉਥੋਂ ਇਹ ਰਾਧਾ ਸਵਾਮੀ ਮੱਠ ਚੱਲਿਆ। ਉਸ ਤੋਂ ਫਿਰ ਹੌਲੀ ਹੌਲੀ ਇਹਨਾਂ ਨੇ ਜੈਮਲ ਸਿੰਘ ਜੀ ਨੇ ਡੇਰਾ ਜਿਹੜਾ ਬਿਆਸਾ ਤੇ ਬਣਾਇਆ ਹੈ ਅਤੇ ਉਸ ਦੇ ਚੋਂ ਅੱਗੇ ਬਾਬੂ ਸੌਣ ਸਿੰਘ ਜੀ ਉਹਦੇ ਚੇਲੇ ਹੋਏ ਜੈਮਲ ਸਿੰਘ ਦੇ, ਇੱਕ ਬੱਗਾ ਸਿੰਘ ਹੋਇਆ ਤਰਨ ਤਾਰਨ ਵਾਲਾ, ਇਸ ਇੱਕ ਆਗਰੇ ਵਾਲੇ ਹੋਏ ਇਸ ਅਨੰਤ ਰੂਪ, ਇਹ ਸਾਰੇ ਉਹਦੀਆਂ ਸਾਖਾਂ ਹੋਈਆਂ। ਇਹਨਾਂ ਸਾਖਾਂ ਵਿੱਚੋਂ ਇਹਨਾਂ ਦਾ ਸੰਮੇਲਨ ਜਿਹੜਾ ਸੀ ਬਿਆਸ ਉੱਤੇ ਮੈਂ ਵੇਖਿਆ ਸੀ, ਉਹ ਸੰਮੇਲਨ ਦੇ ਵਿੱਚ ਨਾਲੇ ਬੱਗਾ ਸਿੰਘ ਜੀ ਜਿਹੜੇ ਤਰਨ ਤਾਰਨ ਵਾਲੇ ਤੇ ਨਾਲੇ ਬਾਬੂ ਆਪਣੇ ਇੱਥੋਂ ਵਾਲੇ ਜਿਹੜੇ ਸੌਣ ਸਿੰਘ ਜੀ ਮਹਿਮਾ ਸੋਂ ਵਾਲੇ ਸਨ ਅਤੇ ਭਾਈ ਰਣਧੀਰ ਸਿੰਘ ਜੀ ਦੇ, ਇਹ ਇਕੱਠੇ ਹੀ ਸਕੂਲ ਚ ਪੜ੍ਹਦੇ ਰਹੇ ਸਨ। ਇਸੇ ਪ੍ਰਕਾਰ ਇੱਕ ਦੂਸਰਾ ਇਹ ਜਿਹੜਾ ਸੀਗਾ ਇੱਥੋਂ ਦਾ ਆਗਰੇ ਵਾਲਾ ਅਨੰਤ ਰੂਪ, ਇਹਨਾਂ ਸਾਰਿਆਂ ਦਾ ਇਕੱਠਾ ਇਕੱਠ ਹੋਇਆ ਸੀ। ਉੱਥੇ ਆਪੋ ਵਿੱਚ ਇਹਨਾਂ ਨੇ ਚਰਚਾ ਕੀਤੀ ਸੀ। ਚਰਚਾ ਕਰਨ ਤੋਂ ਸਾਧ ਸੰਗਤ ਜੀ ਇਹਨਾਂ ਦਾ ਸੰਵਾਦ ਹੋਇਆ ਸੀ। ਉਹਨਾਂ ਕਿਹਾ ਜਿਹੜੀ ਸਾਰ ਬਚਨ ਚ ਆਰਤੀ ਬਣਾਈ ਹੋਈ ਹੈ ਨਾ, ਉਹ ਉਸ ਦੇ ਮੁਕਾਬਲੇ ਤੇ ਕੋਈ ਨੀ। ਬਾਬੂ ਸੌਣ ਸਿੰਘ ਨੇ ਕੋਈ ਆਉਣ ਮਰਾਦ ਕੀਰਤਨ ਪਹਿਲੇ ਸ਼ਬਦ ਦੱਸੇ ਕਿ ਇਹਦੇ ਵਿੱਚ ਜਿੰਨੇ ਗੁਣ ਹੈ ਇੰਨੇ ਉਸ ਆਰਤੀ ਚ ਨੀ, ਇਹ ਉਸ ਵੇਲੇ ਆਗਰੇ ਵਾਲੇ ਨੂੰ ਮੰਨਣਾ ਪਿਆ ਸੀ। ਇਸ ਪ੍ਰਕਾਰ ਗੁਰੂ ਸਾਹਿਬ ਦੇ ਸ਼ਬਦਾਂ ਦੇ ਆਸਰੇ ਉਹ ਲੋਕ ਆਪਣੇ ਮਤ ਨੂੰ ਪ੍ਰਵਿਰਤ ਕਰਦੇ ਸਨ। ਇਸ ਪ੍ਰਕਾਰ ਪ੍ਰਵਿਰਤ ਕਰਦੇ ਹੋਏ ਪਹਿਲਾਂ ਉਹ ਕਹਿੰਦੇ ਸਨ ਜੋਤ ਨਿਰੰਜਨ ਦਾ ਜਾਪ ਕਰਨਾ ਚਾਹੀਦਾ ਹੈ, ਇਹ ਇਕੱਲੇ ਰਾਧਾ ਸਵਾਮੀ ਆਗਰੇ ਵਾਲੇ ਦਿੰਦੇ ਸਨ। ਫਿਰ ਜੋਤ ਨਿਰੰਜਨ, ਦੂਜਾ ਕਹਿੰਦੇ ਸੀ ਸੋਹਮ ਤੇ ਓਮ ਦਾ ਜਾਪ ਕਰਨਾ ਚਾਹੀਦਾ ਹੈ, ਤੀਜਾ ਮੰਤਰ ਉਹਨਾਂ ਨੇ ਸਤਨਾਮ ਰੱਖਿਆ ਹੋਇਆ ਸੀ, ਚੌਥਾ ਮੰਤਰ ਉਹਨਾਂ ਨੇ ਓਮਕਾਰ ਰੱਖਿਆ ਹੋਇਆ ਸੀ, ਪੰਜਵਾਂ ਰਾਰੰਕਾਰ ਸ਼ਬਦ ਰੱਖੇ ਹੋਏ ਸੀ। ਇਹਨਾਂ ਦੇ ਵਿੱਚ ਚਾਰੇ ਜਿਹੜੇ ਪੰਜ ਪ੍ਰਕਾਸ਼ ਦੱਸੇ ਪ੍ਰਕਾਸ਼ ਮੰਨਦੇ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਦਾ ਮਤ ਪ੍ਰਵਿਰਤ ਹੋਇਆ। ਉਸ ਮਤ ਦੇ ਪ੍ਰਵਿਰਤ ਚ ਪਹਿਲੇ ਵਿੱਚ ਸੰਖ ਤੇ ਘੰਡਿਆਲ ਦੀ ਆਵਾਜ਼, ਦੂਜੇ ਵਿੱਚ ਸਾਨਗੀ ਦੀ, ਤੀਜੇ ਵਿੱਚ ਮਰਦੰਗ ਦੀ, ਇਸੇ ਪ੍ਰਕਾਰ ਇਸੇ ਪ੍ਰਕਾਰ ਉਹਨਾਂ ਨੇ ਬੀਨਾ ਤੇ ਬੰਸਰੀਆਂ ਆਦਿਕਾਂ ਦੀ ਆਵਾਜ਼ ਤੇ ਬੰਬੀਹੇ ਆਦਿਕਾਂ ਦੀ ਆਵਾਜ਼, ਇਹ ਪੰਜ ਬਾਜੇ ਮੰਨੇ ਸਨਗੇ, ਆਵਾਜ਼ਾਂ ਮੰਨੀਆਂ ਸੀ ਰੋ ਵਿਚਾਰ ਉਹਨਾਂ ਦੇ ਮਤ ਦੀ। ਸੋ ਗੁਰਮਤ ਦੇ ਅੰਦਰ ਆਓ ਆਪ, ਇਸ ਪ੍ਰਕਾਰ ਇਹ ਮਤ ਨੂੰ ਪ੍ਰਵਿਰਤ ਕਰਨ ਵਾਲੇ ਲੋਕ ਹਨ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹਨਾਂ ਚਾਂਦਨ ਜੋਗੀਆਂ ਚਾਂਦਨਾ ਮੰਨਿਆ ਹੈ ਦਸਵੇਂ ਦੁਆਰ ਚ, ਜਿਵੇਂ ਦੁੱਧ ਦੀ ਚਿੱਟੀ ਝੱਗ ਹੁੰਦੀ ਹੈ, ਇਸ ਪ੍ਰਕਾਰ ਦਾ ਸਾਧ ਸੰਗੀ ਰੋਸ਼ਨੀ ਜੀ ਪਹਿਲਾਂ ਤ੍ਰਿਕੁਟੀ ਚ ਪ੍ਰਤੀਤ ਹੁੰਦੀ ਹੈ, ਉਹ ਤ੍ਰਿਕੁਟੀ ਜਿਵੇਂ ਚੌਮੁਖੀ ਦੀਵਾ ਹੁੰਦਾ ਇਸ ਪ੍ਰਕਾਰ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਜਿਵੇਂ ਜਿਵੇਂ ਸੁਰਤ ਚਕਾਚ ਆਉਂਦੀ ਹੈ ਉਹ ਸੂਰਜ ਤੇ ਚੰਦ ਵਾਂਗੂ ਪ੍ਰਕਾਸ਼ ਦਿਸਦਾ ਹੈ, ਪਰ ਹਜ਼ੂਰ ਕਹਿੰਦੇ ਹੈ ਉਹਾਂ ਸੂਰਜ ਨਾ ਹੀ ਚੰਦ, ਆ ਨਿਰੰਜਨ ਕਰੇ ਆਨੰਦ, ਬਾਣੀ ਦੀ ਉਗਾਹੀ ਹੈ ਸੂਰਜ ਤੇ ਚੰਦ ਨਹੀਂ ਉੱਥੇ ਹੁੰਦੇ, ਉਹ ਆਦਿ ਨਿਰੰਜਨ ਪਰਮੇਸ਼ਵਰ ਦਾ ਹੀ ਉਹ ਜੋਤ ਦਾ ਚੇਤਨ ਦੀ ਲਾਟ ਜਿਹੜੀ ਚਮਕਦੀ ਹੈ ਉਹਦਾ ਪ੍ਰਕਾਸ਼ ਹੁੰਦਾ ਹੈ। ਤੇ ਰਿਰੇ ਵਿੱਚ ਚਾਨਣ ਹੈ, ਰਿਰੇ ਚ ਵੀ ਸਾਹਿਬ ਸੰਗਤ ਜਿਵੇਂ ਗੈਸ ਚਮਕਦਾ ਹੁੰਦਾ ਚਿੱਟਾ, ਬੜਾ ਬਿਜਲੀ ਸੁੰਦਰ ਲਾਈਟ ਵਾਲੀ, ਇਸ ਪ੍ਰਕਾਰ ਦਾ ਰਿਰੇ ਵਿੱਚ ਚਾਨਣ ਹੈ। ਇਸੇ ਪ੍ਰਕਾਰ ਹਿਰਨ ਗਰਭ ਦਾ ਇੱਕ ਚਾਨਣ ਹੈ, ਇੱਕ ਜਠਰਾਗਨੀ ਦਾ ਚਾਨਣ ਹੈ। ਜਠਰਾਗਨੀ ਦੀ ਇਹੀ ਜਿਹੀ ਰੋਸ਼ਨੀ ਹੈ ਜਿਵੇਂ ਨਾੜੀਆਂ ਸਾਰੀਆਂ ਬਿਜਲੀ ਚਮਕਦੀ ਹੋਵੇ, ਐ ਨਾੜਾਂ ਸਮਰੀਆਂ ਚਮਕਣ ਲੱਗ ਜਾਂਦੀਆਂ ਜਠਰਾਗਨੀ ਦੇ ਤੇਜ ਦੇ ਨਾਲ, ਇਹ ਇੱਕ ਜਠਰਾਗਨੀ ਦਾ ਚਾਨਣ ਹੈ। ਅਤੇ ਹਿਰਨ ਗਰਭ ਦਾ ਜਿਹੜਾ ਚਾਨਣ ਹੈ, ਅੱਖਾਂ ਮੀਚੀਆਂ ਤੋਂ ਵੀ ਰੋਸ਼ਨੀ ਦਿਸਦੀ ਹੈ, ਅੱਖਾਂ ਖੋਲੀਆਂ ਤੋਂ ਵੀ, ਹਨੇਰੇ ਵਿੱਚ ਬੈਠਿਆਂ ਤੋਂ ਸਾਰੇ ਸਰੀਰ ਚ ਸਾਰੇ ਬਾਹਰ ਅੰਦਰ ਰੋਸ਼ਨੀ ਦਿਸਣ ਲੱਗ ਜਾਂਦੀ ਹੈ, ਇਹ ਹਿਰਨ ਗਰਭ ਦਾ ਚਾਨਣ। ਇਹੋ ਜਿਹੇ ਚਾਨਣ ਮੰਨੇ ਹੈ, ਇਹ ਸਾਰੇ ਮੈਕੀ ਚਾਨਣ ਹੈ ਸਾਧ ਸੰਗਤ ਜੀ। ਇਸੇ ਪ੍ਰਕਾਰ ਵੇਦ ਸ਼ਾਸਤਰਾਂ ਦੇ ਗਿਆਨ ਦੇ ਚਾਨਣ ਹਨ, ਬੁੱਧੀ ਦੇ ਅੰਦਰ ਜਿਹੜਾ ਉਸਦਾ ਗਿਆਨ ਹੋਣਾ, ਇਹ ਸਾਧ ਕੀ ਚਾਨਣ ਮੰਨੇ ਹੈ। ਰਹੋ ਵਿਚਾਰ ਇਹਨਾਂ ਸਾਰਿਆਂ ਚਾਨਣਾਂ ਦੀ, ਕਿੰਨਾ ਕੋਈ ਬਿਆਨ ਕਰ ਸਕੇਗਾ, ਹਜ਼ੂਰੀ ਉਹ ਫਰਮਾਉਂਦੇ ਹਨ
ਚਾਂਦਨ ਚਾਂਦਨ ਆਂਗਨ।
ਇਹ ਭਾਈ ਜਿਹੜੇ ਚਾਨਣੇ ਮੰਨੇ ਹਨ ਇਹਨਾਂ ਲੋਕਾਂ ਨੇ, ਇਹਨਾਂ ਸਾਰਿਆਂ ਚਾਨਣਾਂ ਚੋਂ ਪ੍ਰਕਾਸ਼ ਕਰਨ ਵਾਲਾ ਆਂਗਨ ਹਿਰਦੇ ਦਾ ਪ੍ਰਕਾਸ਼ਕ ਪਰਮੇਸ਼ਰ ਸਾਖੀ ਜਿਹੜਾ ਹੈ
ਪ੍ਰਭ ਜੀਓ ਅੰਤਰ ਚਾਂਦਨਾ,
ਇਹ ਸਾਰੇ ਰਾਜਸੀ ਤਾਮਸੀ ਸਾਂਤਕੀ ਮੈਕੀ ਚਾਨਣ ਹਨ, ਜੋ ਪ੍ਰਭੂ ਜੀ ਦਾ ਅੰਦਰ ਪ੍ਰਕਾਸ਼ ਸਵੈਨ ਭਾਵ ਪ੍ਰਕਾਸ਼ ਸਰੂਪ ਹੈ। ਜਿਸ ਸਮੇਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਮੇਂ ਚਾਨਣ ਹੋਏ, ਉਹ ਪ੍ਰਭੂ ਜੀ ਦਾ ਸਾਰਿਆਂ ਦਾ, ਸਾਰੇ ਜਿੰਨੇ ਪ੍ਰਕਾਸ਼ ਦਾ ਸਾਰਿਆਂ ਦੇ ਅੰਦਰ ਉਹ ਪ੍ਰਕਾਸ਼ ਰੂਪ ਹੈ, ਉਹ ਸਵੈਨ ਪ੍ਰਕਾਸ਼ ਸਰੂਪ ਹੈ, ਆਪਣੇ ਆਪ ਤੋਂ ਪ੍ਰਕਾਸ਼ ਸਰੂਪ ਹੈ। ਇਹ ਸਾਰੇ ਉਸ ਦੇ ਪ੍ਰਕਾਸ਼ ਦੇ ਮਸਾਜ ਅਧੀਨ ਹੋ ਕੇ ਰੋਸ਼ਨੀ ਕਰਨ ਵਾਲੇ ਪ੍ਰਕਾਸ਼ ਹਨਗੇ। ਇਸ ਕਰਕੇ ਪ੍ਰਭੂ ਜੀ ਦਾ ਜਿਹੜਾ ਸਾਹਮਣੇ ਜੋਤ ਜੋਤ ਹੈ ਸੋਏ, ਇਸਦੇ ਚਰਨ ਸਾਹਮਣੇ ਚਰਨ ਹੋਏ, ਇਹ ਜਿਹੜਾ ਪ੍ਰਕਾਸ਼ ਹੋਣਾ ਨਾ, ਇਹ ਵਾਹਿਗੁਰੂ ਜੀ ਦਾ ਸਾਰਿਆਂ ਚਾਨਣਾਂ ਚੋਂ ਮਹਿਕ ਦੇਣ ਵਾਲਾ ਭਾਵ ਭਗਤੀ ਦੀ, ਤੇ ਅੰਗਨ ਹਿਰਦੇ ਨੂੰ ਖੜਾਉਣ ਵਾਲਾ, ਅੰਗਨ ਪਿਆਰ ਪੈਦਾ ਕਰਨ ਵਾਲਾ, ਜਿੱਤਰ ਕਤਲ ਚਿੱਤਰ ਵਿਸਾ ਵਿਸਾ ਫੁਰ ਫੈਲਿਓ ਨਰਾਗ, ਉਹ ਪ੍ਰਭੂ ਜੀ ਦਾ ਅੰਦਰ ਪ੍ਰਕਾਸ਼ ਹੈ। ਜਿਹਨੇ ਕਈ ਬਿਰਤੀ ਗਿਆਨ ਜਿੱਥੇ ਜਾ ਕੇ ਭੁੱਲ ਜਾਂਦਾ ਹੈ, ਬਿਰਤੀ ਜਿਹੜੀ ਹੈ ਉਸ ਦੀ ਰੋਸ਼ਨੀ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੂੰ ਪ੍ਰਕਾਸ਼ ਕਰ ਰਹੀ ਹੈ, ਉਹ ਪ੍ਰਭੂ ਜੀ ਦਾ ਹੀ ਅੰਦਰ ਪ੍ਰਕਾਸ਼ ਹੈ। ਉਹ ਬੇ ਕਿਸੇ ਦੇ ਪ੍ਰਕਾਸ਼ ਦੀ ਲੋੜ ਨਹੀਂ ਰੱਖਦਾ, ਆਪਣੇ ਆਪ ਤੋਂ ਸਵੈ ਪ੍ਰਕਾਸ਼ ਸਰੂਪ ਹੈ। ਉਹ ਚਾਨਣ ਹੈ ਮਹਾਰਾਜ ਕਹਿੰਦੇ ਭਾਈ, ਉਸ ਪ੍ਰਭੂ ਜੀ ਅੰਦਰ ਚਾਨਣ ਪ੍ਰਕਾਸ਼ ਹੋ ਗਿਆ, ਉਹ ਧੰਨ ਹੈ ਪ੍ਰਕਾਸ਼ ਨੂੰ ਪਾਉਣ ਵਾਲੇ ਪੁਰਖ।
ਆਰਾਧਨਾ ਆਰਾਧਨ ਨੀਕਾ,
ਫਿਰ ਸਤਿਗੁਰਾਂ ਆਰਾਧਨ ਨੂੰ ਕੋਈ ਮਟੀਆਂ ਨੂੰ ਪੂਜਦਾ ਹੈ, ਕੋਈ ਮੰਦਰਾਂ ਨੂੰ ਪੂਜਦਾ ਹੈ, ਕੋਈ ਦੇਹਾਂ ਦੀ ਪੂਜਾ ਕਰਦਾ ਹੈ, ਕੋਈ ਹੱਡ ਚੰਮ ਦੀ ਪੂਜਾ ਕਰਦਾ ਹੈ, ਅਤੇ ਕੋਈ ਪੱਥਰਾਂ ਦੀ ਪੂਜਾ ਕਰਦਾ ਹੈ, ਕੋਈ ਮੂਰਤਾਂ ਕਾਠ ਦੀਆਂ ਬਣਾਉਂਦਾ ਹੈ, ਕੋਈ ਮਿੱਟੀ ਦੀਆਂ ਬਣਾਉਂਦਾ ਹੈ, ਕੋਈ ਲੋਹੇ ਦੀਆਂ ਬਣਾਉਂਦਾ ਹੈ, ਕੋਈ ਸੰਖ ਮਰਮਰ ਦੀਆਂ ਬਣਾਉਂਦਾ ਹੈ, ਕੋਈ ਸਵਿੰਗੇ ਦੀਆਂ ਬਣਾਉਂਦਾ ਹੈ, ਇਉਂ ਬੁੱਧ ਪੂਜ ਪੂਜ ਹਿੰਦੂ ਹੋਏ ਤੁਰਕ ਹੋਏ ਸਰਣਾਈ, ਆਰਾਧਨਾ ਕਿਹੜੀ ਚੀਜ਼ ਦਾ ਚੰਗਾ ਹੈ? ਤਾਂ ਆਪ ਕਹਿੰਦੇ ਹਨ
ਆਰਾਧਨਾ ਆਰਾਧਨ
ਆਰਾਧਨਾ ਦਿਲ ਦੀ ਭਾਵਨਾ ਦੇ ਨਾਲ, ਆਰਾਧਨਾ ਜਿਹੜਾ ਯਾਦ ਕਰਨਾ ਹੈ, ਇਹੋ ਹੀ ਨੀਕਾ ਅੱਛਾ ਹੈ ਗੁਰਸਿੱਖੋ।
ਹਰ ਹਰ ਨਾਮ ਆਰਾਧਨਾ,
ਜੋ ਹਰੀ ਸਾਰਿਆਂ ਪਾਪਾਂ ਦਾ ਹਾਰਕ ਹੈ, ਹਰੀ ਹਰਤੀ ਪਾਪਾਂ ਨੀ ਚਿਤਰਤੀ, ਦੁਸ਼ਟ ਚਿੱਤਰ ਵੀ ਸਮਰਤਾ, ਜਿਹੜੇ ਦੁਸ਼ਟ ਚਿੱਤ ਨਾਲ ਵੀ ਸਿਮਰਦੇ ਹੈ ਉਹਨਾਂ ਦੇ ਪਾਪਾਂ ਨੂੰ ਵੀ ਹਰਨ ਵਾਲਾ ਹੈ। ਹਰ ਜੋ ਤੁੰਗ ਪਦ ਦਾ ਲੱਖ ਅਰਥ ਰੂਪ ਹੈ, ਹਰ ਜੋ ਤਤ ਪਦ ਦਾ ਲੱਖ ਅਰਥ ਰੂਪ ਹੈ, ਉਸ ਨੂੰ ਜਿਹੜਾ ਆਰਾਧਨਾ ਹੈ ਸਾਰੇ ਦਿਲ ਦੀ ਭਾਵਨਾ ਆਰਾਧਨਾ ਨਾਲੋਂ, ਇਹੋ ਹੀ ਆਰਾਧਨਾ ਚੰਗਾ ਹੈ ਜੋ ਮਹਾਰਾਜ ਦੇ ਅੰਮ੍ਰਿਤ ਨਾਮ ਨੂੰ ਆਰਾਧਨਾ ਹੈ, ਦਿਲ ਦੀ ਭਾਵਨਾ ਨਾਲ ਚੇਤੇ ਕਰਨਾ ਹੈ।
ਤਿਆਗਨਾ ਤਿਆਗਨ ਨੀਕਾ,
ਜੇ ਸਤਿਗੁਰੂ ਕੋਈ ਜੌਂ ਖਾਣੇ ਛੱਡ ਦਿੰਦਾ ਹੈ, ਕੋਈ ਜੁੱਤੀ ਪਾਉਣੀ ਛੱਡ ਦਿੰਦਾ ਹੈ, ਕੋਈ ਪੱਗ ਸਿਰ ਤੇ ਬੰਨਣੀ ਛੱਡ ਦਿੰਦਾ ਹੈ, ਕੋਈ ਝੱਗਾ ਪਾਉਣਾ ਛੱਡ ਦਿੰਦਾ ਹੈ, ਕੋਈ ਕੋਈ ਕਰਦਾ ਤਿਆਗ ਕਰਦਾ ਹੈ, ਇਸ ਪ੍ਰਕਾਰ ਮਾਰੇ ਤਿਆਗ ਕਿਹੜਾ ਚੰਗਾ ਹੈ? ਤਾਂ ਸੁਣ ਕੇ ਹਜ਼ੂਰ ਫਰਮਾਉਂਦੇ ਹਨ
ਤਿਆਗਨਾ ਤਿਆਗਨ ਨੀਕਾ,
ਜੇ ਗੁਰਸਿੱਖੋ ਤਿਆਗਾਂ ਵਿੱਚੋਂ ਤਿਆਗਣੇ ਯੋਗ ਅੱਛਾ ਇਹੋ ਹੀ ਹੈ ਤਿਆਗਣਾ,
ਕਾਮ ਕ੍ਰੋਧ ਲੋਭ ਤਿਆਗਣਾ,
ਜਿਹੜਾ ਕਾਮ ਦਾ ਫੁਰਨਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਖਾਣੇ, ਇਹ ਗੁਣ ਗੁਰਸਿੱਖ ਦੇ ਗ੍ਰਸਤੀ ਅੰਦਰ ਆਉਣੇ ਚਾਹੀਦੇ ਹੈ। ਇਸੇ ਪ੍ਰਕਾਰ ਵਿਹੰਗਮ ਹੋ ਕੇ ਅੱਠ ਪ੍ਰਕਾਰ ਦੇ ਵਿਸ਼ਲਾ ਤਿਆਗ ਕਰੇ, ਬ੍ਰਹਮਚਰਜ ਰੱਖੇ, ਸਰਵਣ ਸਿਮਨ ਕੀਰਤਨ ਚਿਤਵਨ ਬਾਗ ਅਕੰਤ ਗਿੰਡ ਸੰਕਲਪ ਪ੍ਰਜਨ ਪ੍ਰਾਪਤ ਅਸ਼ਟਕ ਹੰਤ, ਇਹਦਾ ਤਿਆਗ ਕਰਨਾ ਅੱਛਾ ਹੈ। ਕਾਮ ਤਿਆਗਣਾ ਤਿਆਗਣ ਨੀਕਾ,
ਕਾਮ ਕ੍ਰੋਧ ਲੋਭ ਤਿਆਗਣਾ,
ਕਾਮ ਦਾ ਫੁਰਨਾ ਤਿਆਗਣਾ, ਕ੍ਰੋਧ ਨੂੰ ਛੱਡਣਾ, ਗੁੱਸੇ ਕਰਕੇ ਦੁਰਵਾਸਾ ਨੂੰ ਜਿਵੇਂ 56 ਕਰੋੜ ਯਾਦਵ ਜਿਹੜੇ ਸਵਾਹ ਕਰਦੇ ਸੀ, ਇਸ ਪ੍ਰਕਾਰ ਦਾ ਕ੍ਰੋਧ ਲੋਭ ਜਿਸ ਕਰਕੇ ਸਤ ਸੰਗਤ ਜੀ ਲੋਭ ਦੇ ਮਾਰੇ ਵਿਸ਼ਵਾਮਿੱਤਰ ਨੇ ਹਰੀਚੰਦ ਨੂੰ ਵਿਚਾਰੇ ਦਾਨੀ ਨੂੰ ਚੂੜਿਆਂ ਦੇ ਪਾਸ ਜਾ ਕੇ ਕਾਂਸੀ ਚ ਵੇਚਤਾ ਸੀ, ਇਹੋ ਜਿਹਾ ਲੋਭ ਵੀ ਛੱਡਣਾ ਚੰਗਾ ਹੈ। ਕਾਮ ਕ੍ਰੋਧ ਲੋਭ
ਤਿਆਗਣਾ,
ਇਹ ਤਿਆਗਣੇ ਯੋਗ ਹਨ ਸੁਭਾਉ।
ਮੰਗਣਾ ਮੰਗਣ ਨੀਕਾ,
ਮੰਗਣ ਦੀ ਆਦ ਕੋਈ ਮੰਨੀ ਰਾਮ, ਕੋਈ ਮੱਖਣੀ ਰਾਮ, ਕੋਈ ਦੁੱਧ ਰਾਮ, ਕੋਈ ਕੋਈ ਚੀਜ਼ ਮੰਗਦਾ, ਕੋਈ ਉਗਰਾਹੀਆਂ ਕਰਦੇ ਫਿਰਦੇ ਹੈ ਕਿ ਸਾਡੀ ਇਲੈਕਸ਼ਨ ਚ ਜਿੱਤ ਹੋਵੇ, ਸਾਡੀ ਲੱਖ ਚਾਹੀਦਾ, 4 ਲੱਖ ਚਾਹੀਦਾ, ਇਸ ਪ੍ਰਕਾਰ ਦੇ ਇਹਨਾਂ ਮੰਗਣਾ ਵਿੱਚੋਂ ਮੰਗਣਾ ਅੱਛਾ ਕਿਹੜਾ ਹੈ? ਕੋਈ ਦੇਵਤਿਆਂ ਪਾਸੋਂ ਮੰਗਦਾ ਹੈ, ਕੋਈ ਰਿਸ਼ੀਆਂ ਮੁਨੀਆਂ ਤੋਂ ਕਿਸੇ ਤੋਂ ਮੰਗਦਾ ਹੈ?
ਮੰਗਣਾ ਮੰਗਣ ਨੀਕਾ,
ਸਾਰਿਆਂ ਮੰਗਣਿਆਂ ਵਿੱਚੋਂ ਮੰਗਣਾ ਇਹੋ ਹੀ ਅੱਛਾ ਹੈ।
ਹਰ ਜਸ ਗੁਰ ਤੇ ਮੰਗ,
ਜਿਹੜਾ ਗੁਰੂ ਸਾਹਿਬ ਦੇ ਪਾਸੋਂ ਵਾਹਿਗੁਰੂ ਦਾ ਜਸ ਕੀਰਤਨ ਕਰਨਾ ਮੰਗਣਾ ਹੈ, ਇਹ ਸਭ ਤੋਂ ਵੱਧ ਕੇ ਦਾਤ ਹੈ।
ਜਾਗਣਾ ਜਾਗਣ ਨੀਕਾ,
ਹੇ ਮਹਾਰਾਜ ਜਾਗਦੇ ਲੋਕ ਰਾਤੀ ਜਾਗ ਜਾ ਕੇ ਵੀਰਾਂ ਨੂੰ ਰਾਹ ਦੇ ਸਿਵੇ ਜਗਾਉਂਦੇ ਰਹਿੰਦੇ ਹਨ, ਇਉਂ ਜਾਗਦੇ ਹੈ। ਕਈ ਮਹਾਰਾਜ ਲੋਕ ਵਿਹਾਰਾਂ ਚ ਜਾਗਦੇ ਰਹਿੰਦੇ ਹੈ, ਕੋਈ ਸਿਨਮੇ ਵੇਖਣ ਜਾਗਦੇ ਰਹਿੰਦੇ ਹਨ, ਕੋਈ ਮਹਾਰਾਜ ਦੁਨੀਆਂ ਦੇ ਪਹਿਰੇਦਾਰ ਬਣ ਕੇ ਜਾਗਦੇ ਰਹਿੰਦੇ। ਜਾਗਣਾ ਚ ਜਾਗਣਾ ਅੱਛਾ ਕਿਹੜਾ ਹੈ?
ਜਾਗਣਾ ਜਾਗਣ ਨੀਕਾ
ਭਾਈ ਸਾਰੀਆਂ ਜਾਗਣਾ ਚੋਂ ਇਹ ਜਾਗਣਾ ਅੱਛਾ ਹੈ
ਹਰ ਕੀਰਤਨ ਮੈਂ ਜਾਗ
ਹਰੀ ਦੇ ਕੀਰਤਨ ਵਿੱਚ ਢੋ ਲਾ ਕੇ ਸੌ ਨਹੀਂ ਜਾਣਾ ਚਾਹੀਦਾ ਕੀਰਤਨ ਵਿੱਚ ਜਾਗਣਾ ਚਾਹੀਦਾ ਚੇਤੀ ਬਿਰਤੀ ਦਾ ਐਨ ਪੂਰਾ ਗਿਆਨ ਅਰਥ ਦੀ ਸਮਝ ਵਿੱਚ ਬਿਰਤੀ ਨੂੰ ਟਿਕਾ ਕੇ ਆਨੰਦ ਪ੍ਰਾਪਤ ਕਰੇ
ਲਾਗਣਾ ਲਾਗਣ ਨੀਕਾ
ਫਿਰ ਮਹਾਰਾਜ ਕਿਸੇ ਨੂੰ ਫੀਮ ਖਾਣ ਦੀ ਲਾਗ ਲੱਗੀ ਹੈ ਕਿਸੇ ਨੂੰ ਚਾਹ ਦੀ ਬਿਮਾਰੀ ਲੱਗੀ ਹੋਈ ਹੈ ਕੋਈ ਪੋਸਤ ਪੀਂਦਾ ਕੋਈ ਸ਼ਰਾਬ ਪੀਂਦਾ ਇਹ ਲਾਗਾਂ ਲੱਗੀਆਂ ਹੋਈਆਂ ਦੁਨੀਆਂ ਨੂੰ ਇਹਨਾਂ ਲਾਗਾਂ ਚੋਂ ਲੱਗਣ ਚੰਗੀ ਕਿਹੜੀ ਹੈ
ਗੁਰ ਚਰਨੀ ਮਨ ਲਾਗਣ
ਇਹ ਭਾਈ ਲੱਗਣਾ ਵਿੱਚੋਂ ਇਹੋ ਹੀ ਲੱਗਣ ਚੰਗੀ ਹੈ
ਗੁਰ ਚਰਨੀ ਮਨ ਲਾਗਣ
ਜਿਹੜਾ ਮਨ ਭਾਈ ਸਤਿਗੁਰੂ ਸਾਹਿਬ ਦੇ ਚਰਨਾਂ ਕਮਲਾਂ ਚ ਲੱਗਣਾ ਹੈ ਜੁੜਨਾ ਹੈ ਇਹ ਸਭ ਤੋਂ ਲਗਨ ਵੱਧ ਕੇ ਹੈ
ਇਹ ਵਿਧ ਤਿਸਹਿ ਪ੍ਰਾਪਤ
ਇਹ ਜਿਹੜੀਆਂ ਦਾਤਾਂ ਸਤਿਗੁਰੂ ਮਹਾਰਾਜ ਕਹਿੰਦੇ ਇਹ ਵਿਧੀ ਇਹ ਜੁਗਤੀ ਤਰੀਕਾ ਤਸਵੀਰ ਉਹਨੂੰ ਇਹ ਪ੍ਰਾਪਤ ਹੁੰਦੀ ਹੈ
ਮਸਤਕ ਭਾਗ
ਜਿਹਨਾਂ ਦੇ ਮੱਥੇ ਦੇ ਭਾਗ ਹੈ ਨਿਸਕਾਮ ਕਰਮ ਪੂਰਲੇ ਜਨਮਾਂ ਚ ਕੀਤੇ ਹੈ ਵਾਹਿਗੁਰੂ ਨੇ ਉਹਨਾਂ ਦੇ ਮੱਥੇ ਦੇ ਭਾਗ ਲਿਖ ਦਿੱਤੇ ਹਨ
ਬਹੁ ਨਾਨਕ ਤਿਸ ਸਭ ਕਿਸ ਨੀਕ
ਮੇਰੇ ਸਤਿਗੁਰੂ ਚੌਦੀ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਰਮਾਉਂਦੇ ਹਨ ਉਹਨਾਂ ਦਾ ਭਾਈ ਸਤਿਗੁਰੂ ਜੀ ਕਹਿੰਦੇ ਸਭ ਕੁਝ ਹੀ ਅੱਛਾ ਹੈ
ਜੋ ਪ੍ਰਭ ਕੀ ਸਰਨਾਗਨ
ਜਿਹੜਾ ਵਾਹਿਗੁਰੂ ਦੀ ਸ਼ਰਨ ਆਗਨਾ ਪ੍ਰਾਪਤ ਹੋਇਆ ਆ ਕੇ ਜਿਹਨਾਂ ਨੂੰ ਮਹਾਰਾਜ ਦੀ ਸ਼ਰਨ ਨੂੰ ਗ੍ਰਹਿਣ ਕੀਤਾ ਹੈ ਆ ਕੇ ਪ੍ਰਾਪਤ ਕੀਤਾ ਹੈ ਉਹਦਾ ਸਭ ਕੁਝ ਹੀ ਅੱਛਾ ਹੈ ਦੇਖੋ ਸਤਿਗੁਰੂ ਜੀ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ ਇਸ ਉਪਦੇਸ਼ ਵਿੱਚ ਇਹਨਾਂ ਤੁਕਾਂ ਵਿੱਚ ਸਾਰੀ ਜੋ ਸਾਡੇ ਪ੍ਰਸ਼ਨ ਸੀ ਸਮੇਂ ਦੇ ਉੱਤੇ ਸਾਧ ਸਿੰਘ ਜੀ ਗੁਰੂ ਸਾਹਿਬ ਨੂੰ ਬਖਸ਼ੇ ਹੈ ਆਓ ਹੁਣ ਆਪ ਗਰੀਬ ਨੂੰ ਆਜ ਪਾਰਸ ਜੀ ਕਿਰਪਾ ਕਰਕੇ ਸੁਣਾਓ
ਇਹ ਬਿਜ ਤਿਸੈ
ਪ੍ਰਾਪਤੇ ਜਾਗੈ ਮਸਤਕ ਭਾਗਣਾ ਕਉ ਨਾਨਕ ਤੇ ਸਭ ਕਿਛ ਨੀਕਾ ਜੋ ਪ੍ਰਭ ਕੀ ਸਰਨਾਗਣਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਹੇ ਗੋਬਿੰਦ
ਭਾਈ ਗੁਰਚਰਨ ਸਿੰਘ
ਮਾਰੂ ਮਹੱਲਾ ਪੰਜਵਾ ਆਓ ਜੀ ਤੂੰ ਆਓ ਹਮਾਰਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ
ਕੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਪ ਅੰਮ੍ਰਿਤ ਬਾਣੀ ਦਾ ਕੀਰਤਨ ਰਾਗੀ ਜਵਾਲਾ ਸਿੰਘ ਜੀ ਜੋ ਪੰਥ ਦੇ ਅੰਦਰ ਪ੍ਰਸਿੱਧ ਸ਼ਿਰੋਮਣੀ ਰਾਗੀ ਸਨ ਸੰਗਤਾਂ ਦੇ ਤਾਈ ਬੇਅੰਤ ਨਿਹਾਲ ਕਰਦੇ ਰਹੇ ਦੇਸ ਸੰਤਾਂ ਵਿੱਚ ਜਾ ਕੇ ਕੀਰਤਨ ਦੇ ਰਾਹੀਂ ਬੜਾ ਦੁਨੀਆਂ ਦੇ ਅੰਦਰ ਗੁਰਸਿੱਖੀ ਦਾ ਸਿੰਘ ਸਭਾ ਵੇਲੇ ਅਕਾਲੀ ਲਹਿਰ ਵੇਲੇ ਬੜਾ ਭਾਰੀ ਪ੍ਰਚਾਰ ਕੀਤਾ ਉਹਨਾਂ ਦੇ ਸਪੁੱਤਰ ਭਾਈ ਗੁਰਚਰਨ ਸਿੰਘ ਜੀ ਭਾਈ ਅਵਤਾਰ ਸਿੰਘ ਜੀ ਜੋ ਦਿੱਲੀ ਵਿੱਚ ਹਮੇਸ਼ਾ ਲਈ ਸਤਿਕਾਰ ਪਾਉਂਦੇ ਹਨ ਸ਼ੀਸ਼ਗੰਜ ਸਾਹਿਬ ਵਿੱਚ ਗੁਰੂ ਨੌਵੇਂ ਪਾਤਸ਼ਾਹ ਦੇ ਕੀਰਤਨ ਕਰਦੇ ਹਨ ਹੋਰ ਅਸਥਾਨਾਂ ਵਿੱਚ ਕੀਰਤਨ ਕਰਦੇ ਹਨ ਉਹਨਾਂ ਨੇ ਅੱਗੇ ਆ ਕੇ ਸਤਿਗੁਰੂ ਦੀ ਅੰਮ੍ਰਿਤ ਰੂਪ ਬਾਣੀ ਦਾ ਸਾਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਨੂੰ ਸਰਵਣ ਕਰਾਇਆ ਹੈ ਭਾਗਾਂ ਵਾਲਿਆਂ ਨੂੰ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ ਸਤਿਗੁਰੂ ਮਹਾਰਾਜ ਸਾਹਿਬ ਇਹਨਾਂ ਦੀ ਰਸਨਾ ਵਿੱਚ ਅੰਮ੍ਰਿਤ ਹੋਰ ਭਰਨ ਜਿਸ ਕਰਕੇ ਸੰਗਤਾਂ ਨੂੰ ਨਿਹਾਲ ਕਰ ਸਕਿਆ ਕਰਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਜੋ ਹੈ ਇਹ ਅਸਚਰਜ ਹੈ ਜਿਹਨੂੰ ਮਹਾਰਾਜ ਸਾਹਿਬ ਬਖਸ਼ਣ ਕੀਰਤਨ ਜੈਸੀ ਦਾਤ ਨਹੀਂ ਹੈ ਸੋ ਕਲਯੁਗ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਨਾਨਕ ਹੈ ਸੁਣੇ ਮਨਾ ਕਰ ਕੀਰਤਨ ਹੋਏ ਉਧਾਰ ਕੀਰਤਨ ਕਰਕੇ ਜੀਵਨ ਦਾ ਉਧਾਰ ਹੋ ਸਕਦਾ ਹੈ ਲਿਵ ਲੱਗ ਸਕਦੀ ਹੈ ਜੋ ਪਰਮੇਸ਼ਵਰ ਚਿੱਤ ਲਾਉਣਾ ਚਾਹੇ ਹੁਣ ਗੁਰੂ ਮਹਾਰਾਜ ਸਾਹਿਬ ਜੀ ਪਰਮੇਸ਼ਵਰ ਦੇ ਜਸ ਸੁਣਾਉਣ ਵਾਲਿਆਂ ਦੀ ਇਸ ਪਵਿੱਤਰ ਸ੍ਰੀਮੁਖ ਵਾਕ ਵਿੱਚ ਮਹਿਮਾ ਇਸ ਪ੍ਰਕਾਰ ਕਰਦੇ ਹਨ
ਮਾਰੂ ਮਹੱਲਾ ਪੰਜਵਾ ਆਓ ਜੀ ਤੂੰ ਆਓ ਹਮਾਰੇ
ਆਓ ਜੀ ਤੂੰ ਆਓ ਹਮਾਰੇ ਆਓ ਹੈ ਮੇਰੇ ਪਿਆਰੇ ਜੀ ਆਓ ਇਹ ਭਾਵਨਾ ਦੇ ਨਾਲ ਬਹੁਤ ਪਰਮ ਪ੍ਰਗਟ ਪ੍ਰੀਤ ਨੂੰ ਪ੍ਰਗਟ ਕਰਦੇ ਹੋਏ ਵਾਰ ਵਾਰ ਆਓ ਜੀ ਹੈ ਮੇਰੇ ਪਿਆਰੇ ਮਨ ਬਾਣੀ ਸਰੀਰ ਕਰਕੇ ਅਸੀਂ ਚਾਹੁੰਦੇ ਹਾਂ ਇੱਕ ਵਾਰੀ ਸਤਿਕਾਰ ਨਾਲ ਕਿਹਾ ਆਓ ਜੀ ਸਾਡਾ ਜੀਵਨ ਰੂਪ ਹੈ ਆਓ ਤੁਸੀਂ ਆਓ ਭਾਗਾਂ ਕਰਕੇ ਪ੍ਰਾਪਤ ਹੋਏ ਹੋ ਹਮਾਰੀ ਸੰਗਤ ਦੇ ਅੰਦਰ, ਹਮਾਰੇ ਘਰ ਦੇ ਅੰਦਰ ਹਰਿਮੰਦਰ ਸਾਹਿਬ ਵਿਚ ਬੈਠ ਕਰਕੇ
ਹਰ ਜਸ ਸਰਵਣ ਸੁਣਾ,
ਇਹ ਭਾਈ ਹਰੀ ਦੇ ਜਸ ਨੂੰ ਸਰਵਣ ਕੰਨਾਂ ਦੁਆਰਾ ਸੁਣਾਉਣਾ ਕਰੋ। ਇਹ ਕੰਨ ਜਿਹੜੇ ਹਨ ਪਵਿੱਤਰ ਹੋ ਜਾਣ ਵਾਲਾ ਜਸ ਸੁਣ ਕਰਕੇ ਐਸੀ ਕਿਰਪਾ ਕਰੋ, ਆਪ ਸੁਣਾਉਣਾ ਕਰੋ। ਜਿਸ ਵਕਤ ਮਰਾਸੀ ਰੁੱਸ ਗਏ ਸਨ ਸਾਧ ਸੰਗਤ ਜੀ, ਉਸ ਵੇਲੇ ਰਾਗ ਦੀ ਜਾਤ ਸਿੱਖਾਂ ਨੂੰ ਗੁਰੂ ਅਰਜਨ ਸਾਹਿਬ ਨੂੰ ਬਖਸ਼ਿਸ਼ ਕੀਤੀ ਹੈ। ਜਿਸ ਬਖਸ਼ੀ ਨੂੰ ਪਾ ਕੇ ਗੁਰਸਿੱਖ ਬੇਅੰਤ ਕੀਰਤਨ ਕਰਦੇ ਰਹੇ, ਜਿਨ੍ਹਾਂ ਮਹਾਤਮਾ ਬਜ਼ੁਰਗਾਂ ਵਿਚੋਂ ਥੋੜੇ ਸਮੇਂ ਦੀ ਗੱਲ ਹੈ ਕਿ ਬਾਬਾ ਸ਼ਾਮ ਸਿੰਘ ਜੀ ਨੇ 70 ਸਾਲ ਸੰਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਦੇ ਰਾਹੀਂ ਆਪਣੀ ਜੀਵਨ ਮੁਕਤੀ ਆਨੰਦ ਨੂੰ ਮਾਣਿਆ ਸਾਧ ਸੰਗਤ ਜੀ। ਇਉਂ ਹਜ਼ੂਰ ਜਸ ਗਾਉਣ ਵਾਲਿਆਂ ਦੀ ਸੰਤ, ਇਸੇ ਪ੍ਰਕਾਰ ਬੜੇ ਬੜੇ ਬਜ਼ੁਰਗ ਜਵੰਤ ਸਿੰਘ ਜੀ ਹੋਏ ਹਨ, ਰਾਜਾ ਸੰਸੀ ਵਾਲੇ, ਉਹ ਵੀ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰਿਆ ਕਰਦੇ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਸਿੱਧੀਆਂ ਧਾਰਨਾ ਨਾਲ ਸਾਰੀਆਂ ਸੰਗਤਾਂ ਦੇ ਤਾਈਂ ਕੀਰਤਨ ਕਰਵਾ ਕੇ ਨਿਹਾਲ ਕਰਿਆ ਕਰਦੇ। ਇੱਕ ਵਾਰੀ ਕਾਂਸੀ ਦੇ ਵਿਚ ਗਏ, ਉਹਨੂੰ ਗਵਈਏ ਨੂੰ ਬੜਾ ਮਾਣ ਸੀ। ਸੰਤ ਮਹਾਰਾਜ ਕੀਰਤਨ ਸਿੱਧਾ ਸਾਧਾ ਸੰਗਤਾਂ ਨੂੰ ਜੋਟੀਆਂ ਨਾਲ ਪੜ੍ਹਾ ਰਹੇ ਸਨ ਬਾਬਾ ਅਤਰ ਸਿੰਘ ਜੀ। ਉਹ ਕਾਂਸੀ ਦਾ ਪੰਡਿਤ ਵਿਦਵਾਨ ਕਹਿਣ ਲੱਗਾ, ਕੋਈ ਰਾਗ ਵਿਚ ਵੀ ਗਾਓ। ਸੰਤ ਕਹਿਣ ਲੱਗੇ, ਚੰਗਾ ਭਾਈ ਤੂੰ ਰਾਗ ਚ ਗਾ। ਉਹ ਰਾਗ ਚ ਗਾਉਣ ਲੱਗਾ। ਸੰਤ ਦੇ ਨਾਲ ਭਾਈ ਕੇਹਰ ਸਿੰਘ ਜੀ ਸਨ, ਉਹਨਾਂ ਸਾਜ ਵਜਾਏ ਤੇ ਉਹ ਰਾਗੀ ਹੈਰਾਨ ਹੋ ਗਿਆ। ਕਹਿੰਦੇ, ਚਟਾਲਾ ਮੈਂ ਸ਼ਬਦ ਗਾਇਆ ਇਹ ਰਾਗ, ਤੇ ਤੁਸੀਂ ਮੇਰੇ ਨਾਲ ਜੋੜੀ ਕਿਵੇਂ ਲੜਾ ਕੇ ਹੈਰਾਨ ਹੋ ਗਏ। ਅਤੇ ਫਿਰ ਸੰਤਾਂ ਨੇ ਕਿਹਾ, ਚੰਗਾ ਭਾਈ ਤੂੰ ਸਾਜ ਵਜਾ, ਅਸੀਂ ਗਾਉਂਦੇ ਹਾਂ। ਸੰਤਾਂ ਨੇ ਐਸਾ ਡੂੰਘਾ ਰਾਗ ਗਾਇਆ, ਉਹ ਪੰਡਿਤ ਉਖੜੇ ਰਿਹਾ, ਤਾਲ ਨਾ ਹੀ ਜੋੜੀ ਦਾ ਉਦੋਂ ਰਲਿਆ, ਅਖੀਰ ਮੱਥਾ ਟੇਕਿਆ। ਕਹਿੰਦੇ, ਭਾਈ ਸਾਰੀਆਂ ਸੰਗਤਾਂ ਰਲਾਉਣ ਵਾਸਤੇ ਅਸੀਂ ਸਿੱਧਾ ਜੋਟੀਆਂ ਦਾ ਕੀਰਤਨ ਕਰਦੇ ਹਾਂ। ਇਸ ਪ੍ਰਕਾਰ ਮਹਾਂਪੁਰਖ ਸਤਿਗੁਰੂ ਦੀ ਕਿਰਪਾ ਕਰਕੇ ਜੋ ਮਹਾਰਾਜ ਦੇ ਜਸ ਨੂੰ ਸੁਣਾਉਂਦੇ ਹਨ, ਹਜ਼ੂਰ ਕਹਿੰਦੇ ਹਨ, ਆਓ ਹੇ ਮੇਰੇ ਸਾਡੇ ਮਨ ਦੇ ਪਿਆਰਿਓ, ਆਓ ਭਾਈ ਸਾਡੇ ਮਨ ਬਾਣੀ ਸਰੀਰ ਦੇ ਪ੍ਰੀਤਵਾਨੋ, ਹਰੀ ਦੇ ਜਸ ਨੂੰ ਸਾਡੇ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਚ ਪਿਆਰ ਨਾਲ ਸੁਣਾਉਣਾ ਕਰੋ।
ਰਹਾਉ ਤੁਧ ਆਵਤ ਮੇਰਾ ਮਨ ਤਨ ਹਰਿਆ।
ਹੇ ਸੰਤ ਜਨੋ, ਤੁਹਾਡੇ ਆਉਣੇ ਕਰਕੇ ਜੋ ਸੰਗਤ ਹਰਿਮੰਦਰ ਸਾਹਿਬ ਚ ਆ ਕੇ ਬੈਠਦੇ ਹੋ, ਸਤਸੰਗਤ ਵਿਚ ਆ ਕੇ ਬੈਠਦੇ ਹੋ, ਸਾਡਾ ਮਨ ਤੇ ਤਨ ਹਰਾ ਭਰਾ ਹੋ ਜਾਂਦਾ
ਹਰ ਜਸ ਤੋਂ ਸੰਗ ਗਾਵਨਾ।
ਹੇ ਗੁਰਸਿੱਖ ਭਾਈ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ ਆਦਿਕ ਜੋ ਸਨ ਹਜ਼ੂਰ ਦੇ ਨਾਲ, ਤੁਹਾਡੀ ਸੰਗਤ ਚ ਮਿਲ ਕਰਕੇ ਹਰੀ ਦੇ ਜਸ ਨੂੰ ਭਾਈ ਗਾਉਣਾ ਕਰਨਾ ਹੈ। ਇਸ ਪ੍ਰਕਾਰ ਗੁਰੂ ਸਾਹਿਬ ਪਿਆਰ ਕਰਦੇ ਹਨ।
ਸੰਤ ਕਿਰਪਾ ਤੇ ਹਿਰਦੈ ਵਾਸੈ।
ਇਹ ਭਾਈ ਸੰਤ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਗੁਰਸਿੱਖੋ ਹਿਰਦੇ ਚ ਅੰਤਰਯਾਮੀ ਵੱਸ ਜਾਂਦਾ ਹੈ।
ਦੂਜਾ ਭਾਵ ਮਿਟਾਉਣਾ
ਅਤੇ ਦੁਆਇਤ ਭਾਵ ਹਿਰਦੇ ਚੋਂ ਮਿਟਾਉਣਾ ਕਰੀਦਾ ਹੈ, ਐਸੀ ਕਿਰਪਾ ਹੁੰਦੀ ਹੈ।
ਭਗਤ ਦਇਆ ਤੇ
ਜਿਨ੍ਹਾਂ ਦੇ ਹਿਰਦੇ ਚ ਵੱਸ ਜਾਂਦਾ, ਉਹ ਦੁਆਇਤ ਭਾਵ ਨੂੰ ਮੇਟਣਾ ਕਰਦੇ ਹਨ।
ਭਗਤ ਦਇਆ ਤੇ ਬੁੱਧ ਪਰਗਾਸਾ।
ਇਹ ਭਾਈ ਜਿਹੜੇ ਭਗਤ ਹਨ, ਵਾਹਿਗੁਰੂ ਦੇ ਪਿਆਰੇ, ਉਹਨਾਂ ਦੀ ਦਿਆਲਤਾ ਜਦੋਂ ਹੋਵੇ, ਭਗਤ ਸ਼ਬਦ ਨੂੰ ਸਿਆਰੀ ਨਹੀਂ ਹੈ, ਇਸ ਕਰਕੇ ਭਗਤੀ ਦਾ ਵਾਚਕ ਨਹੀਂ। ਭਗਤ ਮੁਕਤਾ ਬਹੁ ਬਚਨ ਹੈ, ਭਗਤਾਂ ਦੀ ਦਿਆਲਤਾ ਕਰਕੇ ਬੁੱਧੀ ਦੇ ਅੰਦਰ ਪ੍ਰਕਾਸ਼ ਹੁੰਦਾ ਹੈ।
ਦੁਰਮਤ ਦੁਖ ਤਜਾਵਨਾ।
ਇਹ ਜਿਹੜੀ ਖੋਟੀ ਮਤ ਹੈ, ਇਹ ਵੀ ਉਸ ਕੁਰੀਤੀ ਜਿਹੜੀ ਹੈ, ਕੁਮਤ ਹੈ, ਤੇ ਦੁਰਮਤ ਤੇ ਦੁੱਖ ਜੰਮਣ ਮਨ ਦਾ ਉਹਨਾਂ ਨੇ ਛੁਡਾ ਦੇਣਾ ਕਰਦੇ ਹਨ।
ਦਰਸ਼ਨ ਭੇਟ ਤੋਹੂਤ ਪੁਨੀਤਾ।
ਮਹਾਰਾਜ ਦੇ ਪਿਆਰਿਆਂ ਦੇ ਦਰਸ਼ਨ ਵੇਖ ਕੇ ਪਵਿੱਤਰ ਹੋ ਜਾਈਦਾ ਹੈ।
ਪੁਨਰਪ ਗਰਭ ਨਾ ਪਾਵਨਾ।
ਐਡਾ ਫਲ ਪ੍ਰਾਪਤ ਹੁੰਦਾ, ਪੁਨਰ ਫੇਰ ਅਪੀ ਨਿਸ਼ਚੇ ਕਰਕੇ ਗਰਭਾਂ ਚ ਨਹੀਂ ਪਾਇਆ ਜਾਂਦਾ, ਮੁੜ ਕੇ ਨਹੀਂ ਜੂਨਾਂ ਵਿਚ ਪਾਇਆ ਜਾਂਦਾ, ਮਾਤਾ ਦੇ ਗਰਭ ਵਿਚ ਪੁੱਠਾ ਨਹੀਂ ਲਮਕਣਾ ਪੈਂਦਾ।
ਨੌ ਨਿਧ ਰਿਧ ਸਿੱਧ ਪਾਈ।
ਉਹਨਾਂ ਨੂੰ ਨਵੇਂ ਨਿਧੀਆਂ ਵੀ ਹਨ, ਅਸਨ ਬਸਨ ਭੂ ਕਣਕ ਭੁਨ ਦਾਸੀ ਚੌਂਪ ਗੁਲਾਮ, ਰਸਵਾਹੇ ਹਿਰਦਵਾਹੇ ਜਾਨੀਏ ਜੇ ਨੌ ਨਿਧ ਕੇ ਨਾਮ, ਜਾਂ ਪਦਮ ਪੋਤੇ ਤੱਕ ਧਨ ਨਾ ਮੁੱਕਣਾ, ਮਹਾ ਪਦਮ ਪੜੋਤੇ ਤੱਕ ਰਹਿਣਾ। ਇਸ ਪ੍ਰਕਾਰ ਨੀਲ, ਨੀਲ ਦੀ ਗਿਣਤੀ ਆਦਿਕ ਧਨ ਹੋਣਾ, ਇਹ ਸੰਸਕ੍ਰਿਤ ਦੇ ਪੁਸਤਕਾਂ ਚ ਨੌ ਨਿਧੀਆਂ ਦੇ ਨਾਮ ਹਨ। ਸਿੱਤੇ ਆਦਿਕ ਪਦਮ ਮਹਾਂਪਦਮ ਨੀਲ ਆਦਿਕ ਇਹ ਵੀ ਨੌ ਨਿਧੀਆਂ ਪ੍ਰਾਪਤ ਕਰ ਲਈਆਂ ਉਹਨਾਂ ਨੇ। ਨੌ ਨਿਧੀਆਂ ਨਵ ਦਾ ਭਗਤੀ ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਸ ਅਸਖ ਬਰਬੰਧਨਾ ਸਰਵ ਨਿਵੇਦਨ ਜਾਨ ਇਹ ਵੀ ਨੌ ਨਿਧੀਆਂ ਉਹਨਾਂ ਨੂੰ ਪ੍ਰਾਪਤ ਹੋ ਗਈਆਂ। ਨਵ ਦਾ ਭਗਤੀ ਰੂਪ
ਰਿੱਧ
ਅੰਨ ਦੀ ਅਤੋੜਤਾ ਹੋਣੀ ਜਿਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜ੍ਹੀ ਦੇ ਮਾਲਕ ਜਦੋਂ ਗੁਰੂ ਸਾਹਿਬ ਮਹਾਰਾਜ ਵਿੱਚ ਜੰਗ ਕਰਨ ਵਾਸਤੇ ਉੱਥੇ ਕੈਂਪ ਲਾਇਆ ਸੀ ਉਸ ਥਾਂ ਤੁਰਕਾਂ ਦੀ ਫੌਜ ਭਾਲਦੀ ਹੋਈ ਭਾਈ ਰੂਪੇ ਆਈ ਸੀ। ਭਾਈ ਰੂਪਾ ਜੀ ਪ੍ਰਸ਼ਾਦਿਆਂ ਦਾ ਟੋਕਰਾ ਲੈ ਕੇ ਬਾਹਰ ਲੱਕੜਾਂ ਵੱਢਣ ਵਾਲੇ ਲੰਗਰ ਦੀਆਂ ਵਾਲਿਆਂ ਦੇ ਵਾਸਤੇ ਚੱਲੇ ਸਨ। ਰਸਤੇ ਚ 300 ਦਸਤੇ ਨੇ ਆ ਕੇ ਭਾਈ ਰੂਪੇ ਨੂੰ ਘੇਰ ਲਿਆ। ਭੁੱਖੇ ਸਨ ਲਾਹੌਰੋਂ, ਕਿਸੇ ਰੋਟੀ ਨਹੀਂ ਸੀ ਖਾਣ ਦੀ ਫੌਜੀਆਂ ਨੂੰ। ਉਹ ਜਦੋਂ ਪ੍ਰਸ਼ਾਦੇ ਖਾਣ ਲੱਗੇ ਭਾਈ ਰੂਪਾ ਕਹਿਣ ਲੱਗਾ ਜੇ ਲੁੱਟੋਗੇ ਰੱਜ ਨਹੀਂ ਸਕੋਗੇ, ਤੁਸੀਂ ਐਂ ਕਰੋ ਪੰਗਤ ਲਾ ਕੇ ਬਹਿ ਜਾਓ ਤੁਹਾਨੂੰ ਸਾਰਿਆਂ ਨੂੰ ਰਜਾ ਦਿਆਂਗੇ। ਇਸ ਪ੍ਰਕਾਰ ਬਚਨ ਕਹਿਣ ਤੋਂ ਭਾਈ ਰੂਪ ਚੰਦ ਦੇ ਤੇ ਤੁਰਕਾਂ ਨੂੰ ਪੰਗਤ ਲਾ ਦਿੱਤੀ। ਉਸ ਵੇਲੇ ਦੋ ਦੋ ਪ੍ਰਸ਼ਾਦੇ ਤੇ ਦਾਲ ਪਾਈ ਗਏ। 300 ਦਾ ਦਸਤਾ ਫੌਜ ਦਾ ਜਿਹੜਾ ਭਾਲਣ ਗਿਆ ਸੀ ਉੱਥੇ ਭਾਈ ਰੂਪੇ ਉਹ ਵੀ ਰੱਜ ਗਿਆ। ਜਾ ਕੇ ਵਾਢਿਆਂ ਨੂੰ ਵੀ ਸ਼ਿਕਾਇਤਾਂ, ਫੇਰ ਵੀ ਸਾਰੀ ਦਿਹਾੜੀ ਲੰਗਰ ਵਰਤਾਉਂਦਾ ਰਿਹਾ। ਇਹਦੇ ਅੰਨ ਦੀ ਅਤੋੜਤਾ ਦਾ ਨਾਂ ਰਿੱਧੀ ਹੈ। ਇਸ ਪ੍ਰਕਾਰ ਗੁਰਸਿੱਖਾਂ ਦੇ ਅੰਦਰ ਸੁਤੇ ਹੀ ਹਨ ਇਸ ਤਵਾਓ ਨੌ ਨਿਧ ਰਿੱਧ ਰਿੱਧੀਆਂ ਅੰਨ ਦੀ ਅਤੋੜਤਾ ਹੋਣੀ
ਸਿੱਧ ਪਾਈ।
ਸਿੱਧੀਆਂ 18 ਹਨ ਗਈਆਂ। ਅਣਵਾਂ ਅਣੂ ਵਰਗੇ ਬਰੀਕ ਹੋ ਜਾਣਾ ਜਿਸ ਪ੍ਰਕਾਰ ਭਗਤ ਨਾਮਦੇਵ ਜੀ ਤੇ ਮਾਰਵਾੜ ਚ ਇੱਕ ਗਿਆਨ ਦੇਵ ਜੀ ਸਮਕਾਲੀ ਸਨ। ਇਹ ਦੋਵੇਂ ਗਏ ਉੱਥੇ ਸਾਧ ਸੰਗਤ ਜੀ। ਮਾਰਵਾੜ ਚ ਪਾਣੀ ਬੰਦ ਹੋ ਜਾਂਦਾ, ਜਿੰਦੇ ਲੱਗ ਜਾਂਦੇ ਖੂਹਾਂ ਨੂੰ, ਵਕਤ ਸਿਰ ਖੁੱਲਦੇ। ਭਗਤ ਜੀ ਨੇ ਜਾ ਕੇ ਕਿਹਾ ਪਾਣੀ ਪੀਣਾ ਹੈ। ਮਾਰਵਾੜੀਆਂ ਨੇ ਕਿਹਾ ਵੀ ਹੁਣ ਤਾਂ ਵਕਤ ਨੀ, ਜਦੋਂ ਜਿੰਦਾ ਖੁੱਲੇਗਾ ਉਦੋਂ ਪਾਣੀ ਪੀ ਸਕੋਗੇ ਸ਼ਾਮ ਨੂੰ। ਇਹ ਸੁਣ ਕੇ ਭਗਤ ਨਾਮਦੇਵ ਜੀ ਤਾਂ ਬੈਠੇ ਗੁਣ ਗਾਉਣ ਲੱਗ ਗਏ। ਗਿਆਨ ਦੇਵ ਸਿੱਧੀ ਦੀ ਸ਼ਕਤੀ ਦੇ ਨਾਲ ਅਣਵਾਂ ਅਣੂ ਵਰਗਾ ਬਰੀਕ ਬਣ ਕੇ ਉਸ ਖੂਹ ਦੇ ਉੱਤੇ ਜਿਹੜੇ ਤਖਤੇ ਲੱਗੇ ਸੀ ਉਹਨਾਂ ਦੀਆਂ ਚੀਠਾਂ ਵੀ ਦੀ ਲੰਘ ਕੇ ਪਾਣੀ ਵਿੱਚ ਖੂਹ ਦੇ ਪੀ ਆਇਆ ਤੇ ਇੱਕ ਗੜਵੀ ਨਾਮਦੇਵ ਨੂੰ ਲਿਆ ਕੇ ਦੇਤੀ। ਨਾਮਦੇਵ ਕਹਿੰਦਾ ਤੇਰੀ ਸਿੱਧੀ ਦੇ ਬਲ ਦਾ ਮੈਂ ਨੀ ਪਾਣੀ ਪੀਣਾ, ਮੈਂ ਵਾਹਿਗੁਰੂ ਦਾ ਪਿਆਇਆ ਪੀਵਾਂਗਾ। ਨਾਮਦੇਵ ਜੀ ਨੇ ਸ਼ਬਦ ਪੜਿਆ ਮਾਰਵਾੜ ਨੀਰ ਵਾਲ ਹਾਂ, ਉਸੇ ਵੇਲੇ ਖੂਹ ਛੋੜ ਕੇ ਬਾਹਰ ਨਿਕਲਣ ਲੱਗ ਗਿਆ। ਭਗਤ ਨਾਮਦੇਵ ਜੀ ਨੇ ਨਾਤੇ ਇਸ਼ਨਾਨ ਕੀਤਾ, ਪੀਤਾ, ਹੋਰਨਾਂ ਲੋਕਾਂ ਨੂੰ ਵੀ ਕੀਤਾ। ਇਸ ਪ੍ਰਕਾਰ ਸਾਹਿਬ ਸੰਗਤ ਜੀ ਇਸ ਚੀਜ਼ ਨਾਲ ਅਣਵਾਂ ਅਣੂ ਵਰਗੇ ਬਰੀਕ ਬਣ ਜਾਣਾ ਸਿੱਧੀ ਹੈ, ਇਹ ਤੇ ਮਹਿਮਾ ਧਰਤੀ ਵਰਗੇ ਭਾਰੇ ਬਣ ਜਾਣਾ। ਇਸ ਤਰ੍ਹਾਂ ਦੀਆਂ 18 ਸਿੱਧੀਆਂ ਹਨ ਗੀਆਂ। ਯੋਗਾ ਅਭਿਆਸੀ ਮੁੱਖ ਗਾਉਣ ਸ਼ਕਤੀ ਦਾ ਨਾਂ ਸਿੱਧੀਆਂ ਹਨ ਗੀਆਂ। 10 ਉਹਨਾਂ ਦੀਆਂ ਗਾਉਣ ਹਨ ਤੇ 8 ਮੁੱਖ ਹਨ ਗੀਆਂ। ਅਣਵਾਂ ਮਹਿਮਾ ਆਦਿਕ ਇਤਿਹਾਸਿਕ ਸਿੱਧੀਆਂ ਵੀ ਪ੍ਰਾਪਤ ਕਰ ਲਈਆਂ।
ਜੋ ਤੂੰ ਮਰੈ ਮਨ ਭਾਵਨਾ,
ਇਸੇ ਪ੍ਰਕਾਰ ਸਿੱਧੀ ਮੁਕਤੀ ਵੀ ਪ੍ਰਾਪਤ ਕਰ ਲਈ। 4 ਪ੍ਰਕਾਰ ਦੀਆਂ ਵਿਕੁੰਠ ਦੀਆਂ ਕੇਵਲ ਮੋਹ ਜੋ ਮਾਰੇ ਤੇਰੇ ਮਨ ਚ ਪਾਉਂਦਾ ਹੈ ਉਹ ਸੱਚੇ ਪਾਤਸ਼ਾਹ ਸਭ ਕੁਛ ਭਗਤਾਂ ਨੂੰ ਬਖਸ਼ ਦਿੱਤਾ ਹੈ। ਆਪਨੇ ਜੋ ਆਪਦੇ ਮਨ ਚ ਭਾਵਨਾ ਸਰਧਾ ਕਰਦੇ ਹੈ ਉਹਨਾਂ ਦੀਆਂ ਦਾਸੀਆਂ ਹੈ। ਰਿਸ ਨਾਵੈ ਕੀ ਦਾਸੀ,
ਸੰਤ ਬਿਨਾ ਮੈਂ ਥਾਉ ਨਾ ਕੋਈ।
ਅਸੀਂ ਤਾਂ ਹੇ ਮਹਾਰਾਜ ਆਪਦੀ ਸਾਧ ਸੰਗਤ ਤੋਂ ਬਿਨਾ, ਸੰਤ ਭਗਤ ਜੀ ਨਾਲ ਸਾਸ ਗਿਰਾਸ ਨਾ ਵਿਸਰੇ ਉਹਨਾਂ ਦੀ ਸੰਗਤ ਤੋਂ ਬਿਨਾ ਸਾਨੂੰ ਤਾਂ ਕੋਈ ਥਾਂ ਟਿਕਾਣਾ ਨਹੀਂ ਹੈ।
ਅਗਰ ਨਾ ਸੂਝੈ ਜਾਵ,
ਅਸੀਂ ਤਾਂ ਹੋਰ ਕਿਸੇ ਦੀ ਸ਼ਰਨ ਚ ਨਾ ਸਵਰਗ ਦੀ ਇੱਛਾ ਰੱਖਦੇ ਹਾਂ ਨਾ ਬ੍ਰਹਮ ਲੋਕ ਦੀ ਇੱਛਾ ਰੱਖਦੇ ਹਾਂ। ਮੁਕਤ ਵਪਣੀ ਪੀ ਗਿਆਨੀ ਤਿਆਗੇ ਹੋਰ ਕਿਤੇ ਜਾਣਾ ਸਾਨੂੰ ਸੁਝਦਾ ਹੀ ਨਹੀਂ ਹੈ।
ਕੋਈ ਨਿਰਗੁਣ ਕਾ ਕੋਈ ਨਾ ਰੱਖ,
ਮੈਂ ਤਾਂ ਮਾਰਾ ਗੁਣਾਂ ਤੋਂ ਹੀਣਾ ਹਾਂ। ਮੇਰੇ ਚ ਸੱਚ ਨੀ, ਸੰਤੋਖ ਨੀ, ਦਇਆ ਨੀ, ਧਰਮ ਨੀ, ਵਿਚਾਰ ਵੀ ਨਹੀਂ ਹੈ। ਅਸੀਂ ਨਿਰਗੁਣਾ ਹਾਰ ਹਾਂ। ਸਾਨੂੰ ਮਾਰਾ ਕੌਣ ਨਿਰਗੁਣਾ ਨੂੰ ਬਖਸ਼ ਸਕਦਾ ਹੈ? ਗੁਣਾਂ ਵਾਲਿਆਂ ਨੂੰ ਤਾਂ ਸਭ ਕੋਈ ਗੁਣਾਂ ਵਾਲਿਆਂ ਨੂੰ ਵੇਖ ਕੇ ਬਖਸ਼ ਲੈਂਦਾ ਹੈ, ਪਰ ਨਿਰਗੁਣ ਦੇ ਤਾਂ ਹੀ ਗੁਣ ਬਖਸ਼ਣਾ ਹੀ ਮਾਰਾ ਤੁਹਾਨੂੰ ਹੀ ਬਣਿਆ ਆਉਂਦਾ ਹੈ। ਮੈਨੂੰ ਨਿਰਗੁਣਾਰ ਨੂੰ ਕੋਈ ਵੀ ਨਹੀਂ ਰੱਖ ਸਕਦਾ ਹੈ।
ਸੰਤਾਂ ਸੰਗ ਸਮਾਵਨਾ,
ਹੇ ਮਹਾਰਾਜ ਆਪਦੇ ਸੰਤ ਭਗਤ ਜਿਹਨਾਂ ਨੂੰ ਸਾਸ ਗ੍ਰਾਸ ਆਪ ਨੇ ਸਿਮਰ ਦਿੱਤਾ ਹੈ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਆਪਦੇ ਚ ਸਮਾਵਨਾ ਮਿਲਣਾ ਹੁੰਦਾ ਹੈ, ਸਮਾਈ ਹੁੰਦੀ ਹੈ।
ਉਹ ਨਾਨਕ ਗੁਰ ਚਲਤ ਦੇਖਾ,
ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਫਰਮਾਉਂਦੇ ਗੁਰੂ ਰਾਮਦਾਸ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਤੇ ਚਿਲਤਰ ਕੌਤਕ ਦਿਖਾਇਆ ਹੈ।
ਮਨ ਮੱਧੇ ਹਰ ਹਰ ਰਾਵਣਾ,
ਤੇ ਮਨ ਦੇ ਵਿੱਚ ਹਰ ਹਰ ਪਰਮੇਸ਼ਰ ਨੂੰ ਉਚਾਰਨਾ ਕਰੋ, ਫਿਰ ਮਨ ਦੇ ਵਿੱਚ ਹਰ ਹਰ ਪ੍ਰਾਪਤ ਹੋ ਜਾਂਦਾ। ਉਸਦੇ ਰਾਵਣਾ ਆਨੰਦ ਨੂੰ ਮਾਨਣਾ ਕਰੀਦਾ ਹੈ। ਇਹ ਚਿਲਤਰੀ ਹੈ ਨਾ ਜਿਹੜਾ ਪਰਮੇਸ਼ਰ ਮਨਮਾਇਆ ਮਨ ਪ੍ਰੇਮਾ ਹੈ, ਉਹਨੂੰ ਅੰਦਰ ਹੀ ਮਨ ਦੇ ਜੁੜ ਕਰਕੇ ਉਸ ਆਨੰਦ ਨੂੰ ਮਾਨਣਾ ਹੈ। ਇਹ ਵੀ ਕੌਤਕ ਵਿਖਾਤਾ ਸੱਚੇ ਪਾਤਸ਼ਾਹ ਨੂੰ ਪ੍ਰਗਟ ਕਰਕੇ ਚਰਜ
ਮਾਰੂ ਮਹੱਲਾ ਪੰਜਵਾ ਜੀਵਨਾ ਸਫਲ ਜੀਵਨ।
ਇਹ ਮਾਰਾ ਕਈ ਲੋਕ ਜੀਵਨ ਬੀਮੇ ਬਣਾਉਂਦੇ ਫਿਰਦੇ ਆ, ਕੋਈ ਕੁਝ ਕਰਦਾ ਹੈ, ਜੀਵਨਾ ਅਸਲੀ ਕਿਹੜਾ ਹੈ? ਮਾਰਾ ਕਹਿੰਦੇ ਜੀਵਨਾ ਸਫਲ ਜੀਵਨ। ਫਿਰ ਭਾਈ ਜ਼ਿੰਦਗੀਆਂ ਵਿੱਚੋਂ ਕੋਈ ਪਹਿਲਵਾਨ ਬਣੇ ਫਿਰਦੇ ਹੈ, ਕੋਈ ਤਮਾਸ਼ਬੀਨ ਬਣੇ ਫਿਰਦੇ ਹੈ, ਕੋਈ ਸਿਨੇਮੇ ਵੇਖਦੇ ਹੈ, ਕੋਈ ਸ਼ਰਾਬਾਂ ਪੀਂਦੇ ਹੈ, ਅਤੇ ਕੋਈ ਯੋਗਾ ਅਭਿਆਸ ਕਰਦੇ ਹੈ, ਕੋਈ ਪੁੱਠੇ ਆਸਣ ਕਪਾਲੀ ਆਸਣ ਲਾਉਂਦੇ ਹੈ, ਇਸ ਪ੍ਰਕਾਰ ਜੀਵਨ ਕਰ ਆਪਣਾ ਲਈ ਫਿਰਦੇ ਹੈ। ਪਰ ਮਹਾਰਾਜ ਜੀ ਕਹਿੰਦੇ ਜੀਵਨ ਸਫਲ ਜੀਵਨ, ਜ਼ਿੰਦਗੀਆਂ ਵਿੱਚੋਂ ਸਫਲਾ ਜੀਵਨ ਕਿਸਦਾ ਹੈ?
ਸੁਣ ਹਰ ਜਪ ਜਪ ਸਦ ਜੀਵਨਾ,
ਸੁਣਦੇ ਰਹਿਣਾ ਹਰੀ ਪਰਮੇਸ਼ਰ ਦੇ ਨਾਮ ਨੂੰ ਤੇ ਮਹਾਰਾਜ ਦੇ ਜਾਪ ਨੂੰ ਜਪਦੇ ਰਹਿਣਾ, ਇਹ ਸਦਾ ਜੀਵਨ ਮੁਕਤੀ ਆਨੰਦ ਹੈ। ਸਦਾ ਉਹ ਜਿਉਂਦੇ ਹੈ ਜਿਨ੍ਹਾਂ ਨੇ ਜੀਵਨ ਵਿੱਚੋਂ ਇਹ ਜੀਵਨ ਪ੍ਰਾਪਤ ਕੀਤਾ ਹੈ, ਸਫਲਾ ਹੈ ਉਹਨਾਂ ਦਾ ਭਈ ਜੀਵਨ।
ਜੀਵਨਾ ਜਿਤ ਮਨ ਆਗਾਵੇ,
ਕਈ ਲੋਕ ਪੀਂਦੇ ਆ, ਪੋਸਤ ਪੀਂਦੇ ਆ, ਭੰਗਾਂ ਪੀਂਦੇ ਆ, ਫੀਮਾ ਖਾਂਦੇ ਆ, ਅਵਲ ਖਾਂਦੇ ਹਨ, ਇਸ ਪ੍ਰਕਾਰ ਇਹ ਪੀਣਿਆਂ ਵਿੱਚੋਂ ਕਿਹੜੀ ਪੀਣ ਵਾਲੀ ਚੀਜ਼ ਚੰਗੀ ਹੈ?
ਪੀਵਨਾ ਜਿਤ ਮਨ ਆਗਾਵੇ,
ਮਹਾਰਾਜ ਕਹਿੰਦੇ ਪੀਵਣਾ ਉਹ ਰਸ ਚੰਗਾ ਜਿਸ ਕਰਕੇ ਮਨ ਤ੍ਰਿਪਤ ਹੋ ਜੇ, ਰੱਜ ਜਾਵੇ। ਮਨ ਮਾਰਾ ਕਿਵੇਂ ਰੱਜਦਾ ਹੈ?
ਨਾਮ ਅੰਮ੍ਰਿਤ ਰਸ ਪੀਵਣਾ,
ਭਾਈ ਅੰਮ੍ਰਿਤ ਅਮਰ ਕਰਨ ਵਾਲਾ ਨਾਮ ਰਸ ਹੈ, ਇਹਨੂੰ ਪੀਣਾ ਕਰੀਏ, ਮਨ ਦੀਆਂ ਸਾਰੀਆਂ ਤ੍ਰਿਸ਼ਨਾ ਦੀਆਂ ਤੇਹਾਂ ਲੈ ਜਾਂਦੀਆਂ, ਆ ਸਾਰੀਆਂ ਭੁੱਖਾਂ ਲੈ ਜਾਂਦੀਆਂ ਹਨ, ਕਿਉਂ ਮਨ ਰੱਜ ਜਾਂਦਾ ਹੈ?
ਖਾਵਣਾ ਜਿਤ ਭੂਖ ਨਾ ਲੱਗੇ,
ਫਿਰ ਖਾਣ ਵਾਸਤੇ ਕਈ ਮਾਸ ਖਾਂਦੇ ਫਿਰਦੇ ਹੈ, ਕੋਈ ਆਂਡੇ ਚਾਹ ਨਾਲ ਪੀਂਦੇ ਹੈ, ਖਾਣਾ ਕਿਹੜਾ ਚੰਗਾ ਹੈ? ਤਾਂ ਹਜ਼ੂਰ ਫਰਮਾਉਂਦੇ ਹਨ,
ਖਾਵਣਾ ਜਿਤ ਭੂਖ ਨਾ ਲੱਗੇ,
ਭਾਈ ਖਾਣਾ ਤੇ ਇਹੋ ਹੀ ਚੰਗਾ ਹੈ ਜਿਸ ਕਰਕੇ ਫਿਰ ਪਦਾਰਥਾਂ ਦੀ ਭੁੱਖ ਇੱਛਾ ਨਾ ਲੱਗੇ।
ਸੰਤੋਖ ਸਦਾ ਤ੍ਰਿਪਤੀ,
ਜਿਹੜਾ ਮਨ ਚ ਸੰਤੋਖ ਆ ਜਾਣਾ ਹੈ, ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਜ਼ਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਬਿਸੂ ਕੀ ਬਾੜੀ ਜੀਓ, ਇਸ ਪ੍ਰਕਾਰ ਸੰਤੋਖ ਆ ਜਾਣਾ ਹੈ ਜਿਹੜਾ, ਤੇ ਸਦਾ ਤ੍ਰਿਪਤ ਹੋ ਜਾਣਾ ਸੰਤੋਖ ਕਰਕੇ। ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ, ਸੁਪਨ ਮਨੋਰਥ ਬਿਰਥੇ ਸਭ ਕਾਜਿਆ ਫਰਮਾਉਂਦੇ ਹਨ।
ਸੰਤੋਖ ਸਦਾ ਤ੍ਰਿਪਤੀਵਨ,
ਸੰਤੋਖ ਕਰਕੇ ਸਦਾ ਤ੍ਰਿਪਤੀ ਬਣਾ, ਤ੍ਰਿਪਤੀ ਨੂੰ ਈਵਨ ਆਉਣਾ ਹੈ, ਤ੍ਰਿਪਤੀ ਆਉਂਦੀ ਹੈ, ਤ੍ਰਿਪਤੀ ਬਣਾ ਬਣੀ ਰਹਿੰਦੀ ਹੈ ਹਰ ਵਕਤ।
ਪਹਿਨਣਾ ਰੱਖ ਪਤ ਪਰਮੇਸ਼ਰ,
ਪਹਿਨਣਾ ਕਿਹਾ ਜਾ ਚੰਗਾ ਹੈ? ਮਹਾਰਾਜ ਕਹਿੰਦੇ ਜਿਸ ਕਰਕੇ ਪਰਮੇਸ਼ਰ ਪਤ ਰੱਖ ਲੇ, ਸਿਫਤ ਸ਼ਰਮ ਕਾ ਕੱਪੜਾ ਮੰਗੋ, ਹਰ ਗੁਣ ਨਾਨਕ ਰਬਦ ਰਹੇ। ਇਹ ਦੁਨੀਆ ਚ ਸ਼ਰਮ ਜਿਹੜੀ ਰੱਖਣੀ ਹੈ ਪਹਿਨਣਾ ਚੰਗਾ ਹੈ, ਜੇ ਉੱਤੋਂ ਬੇਸਵਾ ਥੋੜੇ ਪਾਈ ਫਿਰਦੀਆਂ ਲੀੜੇ, ਪਰ ਉਹਨਾਂ ਦੀ ਪੱਤ ਥੋੜੀ ਹੈ, ਉਹਨਾਂ ਨੇ ਆਪਦੀ ਇੱਜ਼ਤ ਨੂੰ ਗਵਾ ਲਿਆ ਹੈ, ਬਰਬਾਦ ਕਰ ਲਿਆ ਹੈ, ਆਪ ਡੁੱਬੀ ਹੈ, ਹੋਰਨਾਂ ਲੋਕਾਂ ਨੂੰ ਡੋਬਦੀ ਹੈ। ਸੋ ਇਸ ਕਰਕੇ ਪਹਿਨਣਾ ਇਹ ਹੈ ਜਿਹੜਾ ਪਰਮੇਸ਼ਰ ਪੱਤ ਰੱਖ ਲਵੇ ਸੰਸਾਰ ਵਿੱਚ, ਵਕਾਰਾਂ ਕਰਕੇ ਬੇਪੱਤ ਨਾ ਹੋਣਾ ਪਵੇ, ਵਾਹਿਗੁਰੂ ਪੱਤ ਰੱਖੇ, ਇਹੋ ਹੀ ਪਹਿਨਣਾ ਅੱਛਾ ਹੈ। ਜਿਵੇਂ ਮਹਾਰਾਜ ਨੇ ਕਿਹਾ ਹੈ, ਭਗਤ ਜਨਾ ਕਾ ਲੂੰਗਰਾ ਉਹ ਨਗਨ ਨਾ ਹੋਈ, ਸਾਗਤ ਸਿਰ ਭਾਉ ਰੇਸ਼ਮੀ ਪੈਰ ਬਦ ਖੋਈ। ਭਗਤ ਜਨਾ ਲੂਹਾਂ ਵਾਲਾ ਗਲਿਆ ਹੋਇਆ ਭੂਰੇ ਦਾ ਲੜ ਵੀ ਚੰਗਾ ਹੈ, ਉਹਨੂੰ ਪਹਿਰ ਕੇ ਵਕਾਰਾਂ ਚ ਬੇਪਤੀ ਤਾਂ ਨਹੀਂ ਹੋਊ ਸਾਡੀ, ਅਤੇ ਸਾਗਤਾਂ ਦਾ ਸਿਰੋ ਭਾਉ ਰੇਸ਼ਮ ਦਾ ਹੀ ਪਹਿਰ ਕੇ ਵਕਾਰਾਂ ਚ ਹੀ ਲੱਗਣਾ ਹੈ, ਆਪਦੀ ਜਿੱਤ ਬਰਬਾਦ ਕਰਨੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਨ ਪਹਿਨਣਾ ਇਹੋ ਹੀ ਚੰਗਾ ਹੈ, ਸਿਫਤ ਸ਼ਰਮ ਕਾ, ਵਾਹਿਗੁਰੂ ਦੀ ਸਿਫਤ ਦਾ ਪਹਿਨਣਾ ਹੈ, ਪਰ ਲੋਕ ਚ ਨੰਗੇ ਨੀ ਕਦੇ ਹੋਈਦਾ। ਐਸ ਲੋਕ ਚ ਸ਼ਰਮ ਜਿਹੜੀ ਰੱਖਣੀ ਹੈ ਗੁਰੂ ਪੀਰ ਦੀ, ਕਿ ਗੁਰੂ ਕਾ ਸਿੱਖ ਬਣ ਕੇ ਕੀ ਕਰਦਾ ਫਿਰਦਾ, ਇਸ ਪ੍ਰਕਾਰ ਕਹੀ ਜਿਹੜੀ ਪੱਤ ਰੱਖਣੀ ਹੈ ਇਹੋ ਪਹਿਨਣਾ ਅੱਛਾ ਹੈ, ਪਰਮੇਸ਼ਵਰ ਨੇ ਆਪ ਪੱਤ ਰੱਖਣੀ ਹੈ ਜਿਸ ਦੀ,
ਫਿਰ ਨੰਗੇ ਨਹੀਂ ਜੀਵਨਾ,
ਉਹਨਾਂ ਨੂੰ ਨੰਗਾ ਦੋਈ ਚੱਲਿਆ ਜਿਵੇਂ ਵਜਨ ਕੀਤੇ ਹੈ, ਇਹ ਨੰਗੇ ਨੀ ਹੋਣਾ ਪਵੇਗਾ, ਫਿਰ ਬੇਪਤੇ ਨਹੀਂ ਹੋਣਾ ਪਵੇਗਾ, ਜਿਵੇਂ ਦਰੋਪਦਾਰੀ ਪੈਜ ਮਾਰ ਰੱਖੀ ਹੈ ਕਿਉਂ ਮਹਾਰਾਜ ਸਾਹਿਬ ਲੋਕ ਪ੍ਰਲੋਕ ਚ ਉਹਨਾਂ ਦੇ ਪਰਦਾ ਰੱਖਦਾ ਹੈ।
ਭੋਗਣਾ ਮਨ ਮੱਧੇ ਹਰ ਰਸ,
ਲੋਕ ਜਿਹੜੇ ਪਦਾਰਥਾਂ ਦਾ ਭੋਗਣਾ ਚੰਗਾ ਸਮਝਦੇ ਆ ਵੀ ਖਾਈਏ ਪੀਏ ਮੌਜਾਂ ਮਾਣੀਏ ਪਹਿਰੀਏ, ਆਪ ਕਹਿੰਦੇ ਭੋਗਣਾ ਇਹੋ ਹੀ ਚੰਗਾ ਹੈ ਜਿਹੜਾ ਮਨ ਮੱਧੇ
ਹਰ ਰਸ,
ਹਰੀ ਦੇ ਰਸ ਨੂੰ ਮਨ ਦੇ ਵਿਚ ਪ੍ਰਾਪਤ ਕਰਨਾ, ਆਨੰਦ ਨੂੰ ਇਹੋ ਸਮਝਣਾ ਨਾਲ ਸੁਖ ਦਾ ਭੋਗਣਾ ਹੈ।
ਸੰਤ ਸੰਗਤ ਮਹਿਲੀਵਨਾ,
ਅਤੇ ਸੰਤਾਂ ਦੀ ਸੰਗਤ ਚੋਂ ਲੈਣਾ ਕਰੀਦਾ ਇਹ ਨਾਮ, ਸੰਤਾਂ ਦੀ ਸੰਗਤ ਲੀਵਣਾ ਲਿਵ ਲਾਉਣਾ ਕਰੀਦੀ ਹੈ, ਲਿਵਲੀਨ ਹੋ ਜਾਈਦਾ ਹੈ।
ਬਿਨ ਤਾਗੇ ਬਿਨ ਸੂਈ ਆਨੀ,
ਅਤੇ ਬਾਹਰਲੇ ਤਾਗਿਆਂ ਤੋਂ ਬਿਨਾਂ, ਬਿਨਾਂ ਬਾਹਰਲੀਆਂ ਸੂਈਆਂ ਲਿਆਦੀਆਂ ਤੋਂ ਬਗੈਰ,
ਮਨ ਹਰ ਭਗਤੀ ਸੰਗ ਸੀਵਨਾ,
ਮਨ ਨੂੰ ਹਰੀ ਦੀ ਭਗਤੀ ਨਾਲ ਸਿਉਣਾ ਹੈ। ਇਸੇ ਪ੍ਰਕਾਰ ਬਿਨਾਂ ਧਾਗੇ ਆਨੇ ਸਕਾਮ ਕਰਮ ਰੂਪੀ ਧਾਗਾ ਲਿਆਂਦੇ ਤੋਂ ਬਿਨਾਂ, ਵਾਸ਼ਨਾ ਰੂਪੀ ਸੂਈ ਤੋਂ ਬਗੈਰ ਲਿਆਈ ਤੋਂ, ਮਨ ਨੂੰ ਬ੍ਰਹਮਾਕਾਰ ਵਿੱਤੀ ਰੂਪ ਸੂਈ ਦੇ ਨਾਲ ਤੇ ਮਹਾਂਵਾਕ ਰੂਪੀ ਜਾਂ ਪ੍ਰੇਮ ਰੂਪੀ ਧਾਗੇ ਨਾਲ ਮਨ ਨੂੰ ਸਿਉਣਾ ਕਰੀਏ, ਇਸ ਪ੍ਰਕਾਰ ਭਗਤੀ ਦੇ ਨਾਲ ਮਨੋ,
ਮਨ ਹਰ ਭਗਤੀ ਸੰਗ ਸੀਵਨਾ,
ਹਰੀ ਦੀ ਭਗਤੀ ਨਾਲ ਮਨ ਦੇ ਤਾਂ ਹੀ ਸਿਉਣਾ ਕਰੀਏ।
ਮਾਤਿਆ ਹਰ ਰਸ ਮਹਿ ਰਾਤੇ,
ਅਤੇ ਮਾਤਿਆ ਮਸਤ ਕੌਣ ਹੈ, ਸ਼ਰਾਬਾਂ ਪੀ ਪੀ ਕੇ ਗੰਦੀਆਂ ਗਲੀਆਂ ਚ ਕਈ ਮਸਤ ਹੋ ਕੇ ਡਿੱਗੇ ਰਹਿੰਦੇ ਹਨ, ਕਈ ਭੰਗਾਂ ਪੀ ਕੇ ਪੋਸ ਪੀ ਕੇ ਤਕੀਆਂ ਚ ਲਿੜਦੇ ਫਿਰਦੇ ਆ ਫਕੀਰ, ਆਪ ਕਹਿੰਦੇ ਹਨ
ਮਾਤਿਆ ਹਰ ਰਸ ਮਹਿ ਰਾਤੇ,
ਭਾਈ ਉਹ ਕਿਹੜੇ ਮਸਤੀ ਵਾਲੇ ਹਨ, ਝੂਠੇ ਹਨ, ਜੋ ਮਾੜੇ ਜਾਂ ਕਲੇਸ਼ ਪਵੇ ਝੱਟ ਹੀ ਮਸਤੀਆਂ ਲੈ ਜਾਂਦੀਆਂ ਉਹਨਾਂ ਦੀਆਂ। ਮਾਤਿਆ ਹਰਸਮੈ ਰਾਤੇ, ਜਿਹੜੇ ਹਰੀ ਦੇ ਰਾਹ ਚ ਰੱਖੇ ਉਹ ਮਸਤ ਹੋਏ ਹੈ। ਭਾਈ ਮਨੀ ਸਿੰਘ ਬੰਦ ਬੰਦ ਕਟਾ ਕੇ ਵੀ ਭੀੜ ਨੀ ਪ੍ਰਤੀਤ ਕਰ ਰਿਹਾ, ਹਉਮੈ ਤੋਂ ਪਰੇ ਬੈਠੇ ਹੈ। ਬਾਬਾ ਮਤੀ ਦਾਸ ਜੀ ਗੁਰੂ ਨੌਵੇਂ ਪਾਤਸ਼ਾਹ ਦੇ ਦੀਵਾਨ ਚਾਂਦਨੀ ਚੌਂਕ ਦੇ ਵਿਚ ਜਿੱਥੇ ਫੁਹਾਰਾ ਲੱਗਾ ਉਹਨਾਂ ਦੀ ਯਾਦਗਾਰ ਹੈ, ਉੱਥੇ ਸਾਧ ਸੰਗਤ ਜੀ ਆ ਰਹੇ ਨੇ, ਚੀਰੇ ਗਏ, ਦੋ ਫਾੜੇ ਪਏ ਹੈ, ਸਿੱਖ ਦੇ ਸਰੀਰ ਦੇ ਫਾੜੇ ਪੰਜ ਪ੍ਰਮਾਣ ਦੀ ਪੌੜੀ ਤੱਕ ਹੋ ਚੁੱਕੇ ਹੈ, ਸਾਰੇ ਜਲਸਾ ਦਾ ਪਾਠ ਦੋਹਾਂ ਫਾੜਿਆਂ ਚ ਹੋ ਰਿਹਾ ਹੈ, ਇਹੀ ਜੀ ਮਸਤੀ ਹੈ। ਸਰੀਰ ਨੂੰ ਕੋਈ ਚੀਰ ਦੇਵੇ, ਕਾਇਆ ਕਾਪਰ ਚੀਰ ਵਾ ਫਾੜੇ, ਹਰ ਰੰਗ ਨਾ ਲਹੇ ਸੁਭਾਗਾ, ਇਹ ਰੰਗ ਜਿਨ੍ਹਾਂ ਨੂੰ ਚੜਿਆ ਮਸਤੀ ਹੈ, ਦੇਹ ਤੋਂ ਪਰੇ ਹੋ ਕੇ ਵੀ ਮਸਤ ਰਹਿੰਦੇ ਹਨ, ਇਹ ਹਰੀ ਦੇ ਰਸ ਜਿਹੜੇ ਰੰਗੇ ਹੋਏ ਹੈ ਉਹ ਮਸਤੀਆਂ ਵਾਲੇ ਹਨ। ਮਹਾਂਪੁਰਖੋ
ਇਸ ਬਹੁੜ ਨਾ ਕਬੂ ਔਖੀਵਨਾ,
ਉਹਨਾਂ ਨੇ ਕਦੇ ਫੇਰ ਔਖੇ ਨੀ ਹੋਣਾ ਹੈ। ਤੁਸ ਕਹੂੰ ਕਬੂ ਬਹੁੜ ਔਖੀਵਨਾ, ਖੀਵੇ ਪਣੇ ਮਸਤੀ ਤੋਂ ਆਓ ਰਹਿਤ ਨੀ ਕਦੇ ਹੋਣਾ, ਹਰ ਵਕਤ ਅਲ ਮਸਤ ਰਹਿੰਦੇ ਹਨ, ਪੂਰਨ ਮਸਤ ਰਹਿੰਦੇ ਹਨ।
ਮਿਲਿਓ ਤਿਸ ਸਰਬ ਨਿਧਾਨ,
ਉਹਨਾਂ ਪੁਰਖਾਂ ਨੂੰ ਸਾਰਾ ਹੀ ਬ੍ਰਹਮ ਗਿਆਨ ਦਾ ਖਜ਼ਾਨਾ ਮਹਾਰਾਜ ਬਖਸ਼ ਦਿੱਤਾ ਹੈ।
ਰੱਬ ਕਿਰਪਾਲ ਜਿਸ ਦੀਵ,
ਜਿਨ੍ਹਾਂ ਦੇ ਪ੍ਰਭੂ ਸਤਿਗੁਰੂ ਨਾਨਕ ਦੇਵ ਜੀ ਨੇ ਕਿਰਪਾਲੂ ਹੋ ਕੇ ਅੰਮ੍ਰਿਤ ਨਾਮ ਦਾ ਉਪਦੇਸ਼ ਦੇਣਾ ਕੀਤਾ ਹੈ।
ਸੁਖ ਨਾਨਕ ਸੰਤਨ ਕੀ
ਸੇਵਾ, ਸਤਿਗੁਰੂ ਜੀ ਕਹਿੰਦੇ ਸੰਤਾਂ ਭਗਤਾਂ ਦੀ ਪਹਿਲ ਕਰਨ ਕੀ ਭਾਈ ਸੁਖ ਹੈ।
ਚਰਨ ਸੰਤ ਧੋਏ ਪੀਵਨ,
ਸੰਤਾਂ ਦੇ ਚਰਨਾਂ ਨੂੰ ਧੋ ਧੋ ਕੇ ਪ੍ਰੇਮ ਨਾਲ ਪੀਣਾ ਕਰੀਏ, ਇਹ ਮਰਯਾਦਾ ਸਤਿਗੁਰੂ ਮਹਾਰਾਜ ਸਾਹਿਬ ਨੌਵੇਂ ਪਾਤਸ਼ਾਹ ਤੱਕ ਚਰਨ ਧੋਏ ਦਾ ਰਾਜਗੜ ਚਰਨਾਮ ਸਿੱਖਾਂ ਦੀ ਲਾਇਆ। ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਮੇਂ ਨੂੰ ਵੇਖ ਕੇ ਮਸੰਦ ਲੋਕਾਂ ਨੂੰ ਪੈਰ ਧੋ ਧੋ ਕੇ ਕਮਾਉਂਦੇ ਸਨ ਤੇ ਸ਼ਰਾਬ ਦਿੰਦੇ ਸੀ, ਪੀਂਦੇ ਸ਼ਰਾਬਾਂ ਸੀ, ਬੇਸਵਾ ਨਾਲ ਲਈ ਫਿਰਦੇ ਸਨ, ਉਗਰਾਹੀਆਂ ਨੂੰ ਜਾਂਦੇ ਹੋਏ ਇਹੋ ਜਿਹੇ ਜੀਵਨ ਵਿਗੜੇ ਹੋਏ ਵੇਖ ਕਰਕੇ ਹਜ਼ੂਰ ਨੇ ਉਸ ਵੇਲੇ ਵੀਰ ਅਸੀਂ ਨਾਲ ਮੁਲਕ ਦੀ ਰੱਖਿਆ ਕਰਨੀ ਸੀ ਅਤੇ ਨਾਲੇ ਗੁਰਸਿੱਖੀ ਦਾ ਜੀਵਨ ਬਣਾਉਣਾ ਸੀ, ਪੰਚਾਇਤੀ ਅਸੂਲ ਬਣਾਉਣਾ ਸੀ, ਆਪ ਜੀ ਨੂੰ ਚਰਨ ਧੋਣ ਦੇ ਥਾਂ ਖੰਡੇ ਦਾ ਅੰਮ੍ਰਿਤ ਬਣਾ ਕੇ ਆਗਿਆ ਕਰਤੀ ਕਿ ਚਰਨ ਪੌੜੀ ਜਿੰਨੇ ਸਭ ਖੰਡੇ ਦਾ ਅੰਮ੍ਰਿਤ ਛਕੋ ਅਤੇ ਖੰਡੇ ਦੇ ਅੰਮ੍ਰਿਤ ਛਕਣ ਵਾਲਾ ਕਿਸੇ ਦੇ ਚਰਨ ਧੋ ਕੇ ਨਾ ਪੀਵੇ। ਪਰਸਮਰਾਹ ਤੇ ਜਾਨ ਖੰਡੇ ਕੋ ਅੰਮ੍ਰਿਤ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨ ਪੌਹਲ ਜੋ ਲਏ। ਇਸ ਪ੍ਰਕਾਰ ਦਾ ਮਹਾਰਾਜ ਨਿਯਮ ਬਣਾ ਤਾ, ਮੋਹਰ ਛਾਪ ਲਾ ਤੀ ਸਿੱਖੀ ਵਾਸਤੇ, ਇਹ ਮਰਯਾਦਾ ਕਾਇਮ ਕਰਤੀ ਸਤਿਗੁਰੂ ਸਾਹਿਬ ਜੀ ਨੇ। ਸੋ ਮਹਾਰਾਜ ਦਾ ਬਚਨ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਸੰਤਾਂ ਮਹਾਂਪੁਰਖਾਂ ਦੇ ਚਰਨ ਸਰਦਾ ਰੂਪੀ ਪਾਣੀ ਨਾਲ ਧੋ ਧੋ ਕੇ ਆਪਣੇ ਹਿਰਦੇ ਚ ਪੀਣਾ ਕਰੀਏ।